ਵਾਹਿਗੁਰੂ ਸਤਨਾਮ, ਵਾਹਿਗੁਰੂ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਾਲੰਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ, ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਾਲੰਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ। ਆਹਿਰਖ ਵਾਦ ਨਾ ਕੀਜੈ ਰੇ ਮਨ, ਸੋ ਕ੍ਰਿਤ ਕਰ ਕਰ ਲੀਜੈ ਰੇ ਮਨ, ਰਹਾਉ ਕੁਮਾਰ ਏਕ ਜੋ ਮਾਟੀ ਗੂੰਦੀ, ਬਾਹੁ ਬਿਦ ਬਾਨੀ ਲਾਈ, ਕਾਹੂ ਮਹਿ ਮੋਤੀ ਮੁਕਤਾਹਲ, ਕਾਹੂ ਬਿਆਦ ਲਗਾਈ, ਸੂਮਹਿ ਧਨ ਰਾਖਣ ਕੋ ਦੀਆ, ਮੁਗਦ ਕਹੈ ਧਨ ਮੇਰਾ, ਜਮ ਕਾ ਡੰਡ ਮੂੰਡ ਮਹਿ ਲਾਗੈ, ਖਿਨ ਮਹਿ ਕਰੈ ਨਬੇਰਾ, ਹਰ ਜਨ ਊਤਮ ਭਗਤ ਸਦਾਵੈ, ਆਗਿਆ ਮਨ ਸੁਖ ਪਾਈ, ਜੋ ਤਿਸ ਭਾਵੈ ਸਤ ਕਰ ਮਾਨੈ, ਭਾਣਾ ਮਨ ਵਸਾਈ, ਕਹੈ ਕਬੀਰ ਸੁਣਹੋ ਰੇ ਸੰਤ ਹੋ, ਮੇਰੀ ਮੇਰੀ ਝੂਠੀ, ਚਿਰਗਟ ਫਾਰ ਚਟਾਰਾ ਲੈ ਗਇਓ, ਤਰੀ ਤਾਗਰੀ ਛੂਟੀ, ਕਹੈ ਕਬੀਰ ਸੁਣਹੋ ਰੇ ਸੰਤ ਹੋ, ਮੇਰੀ ਮੇਰੀ ਝੂਠੀ, ਚਿਰਗਟ ਫਾਰ ਚਟਾਰਾ ਲੈ ਗਇਓ, ਤਾਰੀ ਤਾਗਰੀ ਛੂਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਤੇਰੀ ਸ਼ਰਨ ਮੇਰੇ ਦੀਨ ਦਇਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੈ, ਰੱਖੋ ਸ਼ਰਮ ਅਸਾੜੀ ਜੀਉ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਜੀਓ, ਅਦਬ ਸਤਿਕਾਰ ਪਿਆਰ ਸਹਿਤ ਫਤਿਹ ਗਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੱਚਖੰਡ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਜੋ ਅੰਮ੍ਰਿਤ ਵੇਲੇ ਸ਼ਬਦ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਹੁਕਮ ਬਖਸ਼ਿਸ਼ ਕੀਤਾ ਹੈ, ਇਸ ਦੀ ਇਸ ਵੇਲੇ ਅਸੀਂ ਬੈਠ ਕੇ ਗੁਰੂ ਕੋਲੋਂ ਸੋਝੀ ਪ੍ਰਾਪਤ ਕਰਨੀ ਹੈ, ਸ਼ਬਦ ਦੀ ਵਿਚਾਰ ਨਾਲ ਜੁੜਨਾ ਹੈ। ਕੱਲ੍ਹ ਵੀ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਅਸੀਂ ਵਿਚਾਰਿਆ ਸੀ, ਅੱਜ ਵੀ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਸ਼ਬਦ ਦਾ ਜੋ ਮੁੱਖ ਭਾਵ, ਜਿਸ ਨੂੰ ਤੱਤ ਸਾਰ, ਨਿਚੋੜ, ਕੇਂਦਰੀ ਭਾਵ, ਸਾਰ ਅੰਸ਼ ਕਹਿੰਦੇ ਹਾਂ, ਇੱਕ ਕੇਂਦਰੀ ਨੁਕਤਾ ਹੁੰਦਾ, ਉਸ ਦੇ ਆਲੇ ਦੁਆਲੇ ਸ਼ਬਦ ਦਾ ਵਿਸਥਾਰ ਹੁੰਦਾ। ਉਹ ਕੇਂਦਰੀ ਨੁਕਤਾ ਕੀ ਹੈ? ਇਸ ਸ਼ਬਦ ਵਿੱਚ ਇਹ ਰਖਵਾਦ ਨਾ ਕੀਜੈ ਰੇ ਮਨ, ਸੋ ਕ੍ਰਿਤ ਕਰ ਕਰ ਲੀਜੈ ਰੇ ਮਨ। ਹੇ ਮੇਰੇ ਮਨ, ਜੇ ਤੂੰ ਚਾਹੁੰਦਾ ਕਿ ਮੈਂ ਸੁੰਦਰ ਘਾਲ ਘਾਲਾਂ, ਸੁੰਦਰ ਕਿਰਤ ਕਰਾਂ, ਤਾਂ ਉਹ ਕਿਰਤ ਮੇਰੀ ਸਫਲ ਹੋ ਜਾਏ, ਪ੍ਰਾਪਤ ਹੋ ਜਾਏ, ਅਤੇ ਸਭ ਤੋਂ ਵੱਡੀ ਘਾਲ ਫਿਰ ਇਹ ਹੈ ਕਿ ਕਿਸੇ ਨਾਲ ਈਰਖਾ ਨਾ ਕਰ, ਪਰਮਾਤਮਾ 'ਤੇ ਗਿਲਾ ਨਾ ਕਰ। ਮਨੁੱਖ ਈਰਖਾ ਵੀ ਕਰਦਾ ਹੈ, ਗਿਲਾ ਵੀ ਕਰਦਾ ਹੈ, ਦਿਨ ਰਾਤ ਕੋਈ ਸਿਮਰਨ ਵੀ ਕਰਦਾ ਰਹੇ, ਈਰਖਾ ਵੀ ਕਰਦਾ ਰਹੇ। ਸਵਾਲ ਇੱਕ ਪੈਦਾ ਹੁੰਦਾ, ਦੁੱਧ ਦਾ ਤੁਸੀਂ ਚਾਟਾ ਇਕੱਠਾ ਕੀਤਾ ਹੋਵੇ ਅਤੇ ਕਾਂਜੀ ਦੀ ਇੱਕ ਬੂੰਦ ਪੈ ਜਾਏ, ਅਤੇ ਬੂੰਦ ਹੀ ਬਹੁਤ ਹੈ, ਦੁੱਧ ਤਾਂ ਫੁੱਟ ਜਾਏਗਾ। ਇਹ ਜਿਹੜਾ ਸਿਮਰਨ ਕਰਦੇ ਹੋ, ਇੰਝ ਸਮਝੋ ਇਹ ਦੁੱਧ ਇਕੱਠਾ ਕੀਤਾ ਅਤੇ ਜਿਹੜੀ ਈਰਖਾ ਕਰ ਲਈ, ਇਹ ਦੁੱਧ ਵਿੱਚ ਕਾਂਜੀ ਪਾ ਦਿੱਤੀ, ਰੱਬ 'ਤੇ ਗਿਲਾ ਕਰ ਦਿੱਤਾ। ਹੁਣ ਰੱਬ ਨੂੰ ਵੀ ਵੱਡਾ ਵੱਡਾ ਕਹਿਣਾ, ਇਹ ਹੀ ਸਿਮਰਨ ਹੈ ਨਾ, ਵਾਹਿਗੁਰੂ ਵਾਹਿਗੁਰੂ ਕਰਦੇ ਰਹੋ, ਅਤੇ ਗਿਲਾ ਅਖੀਰ 'ਤੇ ਕਰ ਦਿੱਤਾ ਕਿ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ। ਸਿਮਰਨ ਕਾਹਦਾ ਹੋਇਆ? ਉਹਨੂੰ ਵੱਡਾ ਵੱਡਾ ਕੀ ਆਖ, ਕਹਿ ਤਾਂ ਦਿੱਤਾ ਕਿ ਤੂੰ ਤਾਂ ਠੀਕ ਹੀ ਨਹੀਂ, ਜੇ ਤੇਰੇ ਕੰਮ ਠੀਕ ਨਹੀਂ, ਜੋ ਤੂੰ ਕਰਦੇ ਉਹ ਠੀਕ ਨਹੀਂ, ਫਿਰ ਤੂੰ ਵੀ ਠੀਕ ਕਿਵੇਂ ਹੋਇਆ, ਕੀਤਾ ਕਰਾਇਆ ਗਿਆ। ਇੱਕ ਬੰਦਾ ਸਵਾਸ ਸਵਾਸ ਜਪਦਾ ਰਹੇ, ਪਰ ਨਾਲ ਈਰਖਾ ਵੀ ਕਰਦਾ ਰਹੇ, ਨਾਲ ਗਿਲਾ ਵੀ ਕਰਦਾ ਰਹੇ, ਉਸਨੇ ਬੰਦਗੀ ਨੂੰ ਸਮਝਿਆ ਨਹੀਂ। ਸਭ ਤੋਂ ਵੱਡੀ ਕਾਲ ਸੋਕ੍ਰਿਤ ਕੀ ਹੈ? ਇਹ ਸ਼ਬਦ ਜਿੱਥੇ ਕਬੀਰ ਸਾਹਿਬ ਨੇ ਵਰਤਿਆ ਹੈ, ਭਗਤ ਜੈਦੇਵ ਨੇ ਵੀ ਵਰਤਿਆ, ਗੁਜਰੀ ਰਾਗ ਵਿੱਚ ਉਹਨਾਂ ਦਾ ਪਦਾ ਹੈ, ਧਿਆਨ ਨਾਲ ਵੇਖਣਾ। ਨਦੋਤ ਜਸ ਸਿਮਰਨੇਨ ਜਨਮ ਜਰਾਦ ਮਰਨ ਭਯੰ, ਨਦੋਤ ਦਾ ਅਰਥ ਹੈ ਨਹੀਂ ਦਿੰਦੇ, ਜਮ ਜਰਾ ਭਾਵ ਬੁਢਾਪਾ, ਉਸ ਨੂੰ ਭੈ ਨਹੀਂ ਦਿੰਦੇ, ਡਰਾ ਨਹੀਂ ਸਕਦੇ। ਨਦੋਤ ਜਸ ਸਿਮਰਨੇਨ ਜਮ ਆਦਿਕ, ਉਸ ਨੂੰ ਭੈ ਨਹੀਂ ਦੇ ਸਕਦੇ। ਜਸ ਵਸੋ ਕ੍ਰਿਤ ਕਿਰਤੰ, ਜਿਹੜਾ ਪਰਮਾਤਮਾ ਦਾ ਕਲਿਆਣਕਾਰੀ ਯਸ ਕਰਦਾ ਔਰ ਇਹ ਭਲੀ ਕਿਰਤ ਕਰਦਾ, ਇਹ ਭਲੀ ਕਿਰਤ ਹੈ, ਸਭ ਤੋਂ ਵੱਡੀ ਕਾਲ ਹੈ ਪਰਮਾਤਮਾ ਦਾ ਯਸ ਕਰਨਾ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਾਲ ਸਫਲ ਤਾਂ ਹੋਵੇਗੀ ਜਿਸ ਨੂੰ ਵੱਡਾ ਵੱਡਾ ਕਹਿੰਦਾ, ਵੱਡਾ ਵੀ ਆਖਿਆ, ਗਲਤ ਵੀ ਕਹਿ ਦਿੱਤਾ। ਗੁਰੂ ਅੰਗਦ ਦੇਵ ਜੀ ਨੇ ਇੰਝ ਵਿਆਖਿਆ ਕੀਤੀ ਹੈ ਕਿ ਲੰਮੇ ਪੈ ਕੇ ਮੱਥਾ ਟੇਕਿਆ, ਨੱਕ ਰਗੜੀ, ਮੱਥਾ ਰਗੜਿਆ, ਉੱਠ ਕੇ ਆਖਿਆ ਮੈਂ ਤੇਰੀ ਇੱਕ ਵੀ ਗੱਲ ਮੰਨਣ ਵਾਸਤੇ ਤਿਆਰ ਨਹੀਂ। ਹੱਦ ਹੋ ਗਈ ਤੇ ਫਿਰ ਮੱਥਾ ਕਿਸ ਨੂੰ ਟੇਕੇ ਆਈ, ਨੱਕ ਕਿਸ ਅੱਗੇ ਰਗੜੀ ਆ। ਉੱਠ ਕੇ ਕਹਿਣਾ ਮੈਂ ਤੇਰੀ ਇੱਕ ਵੀ ਗੱਲ ਮੰਨਣ ਲਈ ਤਿਆਰ ਨਹੀਂ। ਸਲਾਮ, ਪਹਿਲੇ ਸਲਾਮ ਕੀਤੀ ਫਿਰ ਟਿਕਾ ਕੇ ਜਵਾਬ ਦਿੱਤਾ ਮੈਂ ਨਹੀਂ ਮੰਨਦਾ। ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਖੁੱਥਾ ਜਾਏ, ਉੱਤੇ ਮੁੱਢੋਂ ਹੀ ਭੁੱਲਿਆ ਹੋਇਆ। ਨਾਨਕ ਦੋਵੇਂ ਕੂੜੀਆਂ, ਉਸਦੀ ਸਲਾਮ ਵੀ ਕੂੜੀ, ਉਸਦਾ ਜਵਾਬ ਵੀ ਝੂਠਾ। ਕਿਉਂਕਿ ਜਵਾਬ ਨਾਲ ਰੱਬ ਦਾ ਵਿਗੜਦਾ ਕੁਛ ਨਹੀਂ। ਜਾਂ ਤਾਂ ਹੋਵੇ ਰੱਬ ਨਾਲੋਂ ਬਲਵਾਨ ਹੋਵੇ, ਤਕੜਾ ਹੋਵੇ, ਉਸਦਾ ਕੁਛ ਵਿਗਾੜ ਸਕੇ, ਵਿਗਾੜ ਵੀ ਨਹੀਂ ਸਕਦਾ। ਇਹਦੀ ਸਲਾਮ ਵੀ ਵਿਅਰਥ ਗਈ, ਇਸਦਾ ਜਵਾਬ ਵੀ ਵਿਅਰਥ ਗਿਆ। ਇਹ ਰਖਵਾਦ ਨਾ ਕੀਜੈ ਰੇ ਮਨ ਗਿਲਾ ਨਾ ਘਰ ਇੱਕ ਵਾਰ। ਦਸ਼ਮੇਸ਼ ਪਿਤਾ ਨੂੰ ਇੱਕ ਸਿੱਖ ਨੇ ਬੜੀ ਚੰਗੀ ਗੱਲ ਕਹੀ। ਕਹਿਣ ਲੱਗੇ ਪਾਤਸ਼ਾਹ, ਤੁਸੀਂ ਕਹਿੰਦੇ ਹੋ ਈਰਖਾ ਨਾ ਕਰੋ। ਹੁਣ ਜਦੋਂ ਕਿਸੇ ਨਾਲ ਈਰਖਾ ਕਰਨੇ ਆ ਨਾ, ਕਿਉਂ ਕਿ ਮੇਰੇ ਨਾਲੋਂ ਇਸ ਕੋਲ ਜ਼ਿਆਦਾ ਕਿਉਂ ਆ, ਮੇਰੇ ਨਾਲੋਂ ਇਸਦਾ ਚੰਗਾ ਘਰ ਕਿਉਂ ਹੈ, ਮੇਰੇ ਨਾਲੋਂ ਇਸਦੀ ਚੰਗੀ ਔਲਾਦ ਕਿਉਂ ਹੈ, ਮੇਰੇ ਨਾਲੋਂ ਚੰਗਾ ਇਸ ਕੋਲ ਧਨ ਕਿਉਂ ਹੈ, ਮੇਰੇ ਨਾਲੋਂ ਚੰਗੇ ਨੇ ਕੱਪੜੇ ਕਿਉਂ ਪਾਏ ਨੇ, ਮੇਰੇ ਨਾਲੋਂ ਜ਼ਿਆਦਾ ਇਸਦੀ ਇੱਜ਼ਤ ਕਿਉਂ ਹੈ। ਈਰਖਾ ਜਾਗਦੀ, ਜਿੱਥੇ ਈਰਖਾ ਜਾਗਦੀ ਹੈ ਨਾਲ ਰੱਬ 'ਤੇ ਗਿਲਾ ਆਉਂਦਾ, ਤੂੰ ਇਹਨੂੰ ਜ਼ਿਆਦਾ ਦਿੱਤਾ ਕਿਉਂ ਹੈ। ਸਾਹਿਬਾਂ ਨੂੰ ਕਹਿਣ ਲੱਗਾ ਸਿੱਖ ਮਹਾਰਾਜ, ਤੁਸੀਂ ਕਹਿੰਦੇ ਹੋ ਗਿਲਾ ਨਾ ਕਰੋ, ਤੁਸੀਂ ਕਹਿੰਦੇ ਹੋ ਈਰਖਾ ਨਾ ਕਰੋ, ਕਰੀਏ ਕੀ? ਵਧਾਈ ਦੇਣ ਜਾਂਦੇ ਹਾਂ ਕਿਸੇ ਦੇ ਘਰ ਪੁੱਤਰ ਜਨਮੇ ਆ, ਉਂਝ ਤਾਂ ਕਹਿ ਦਿੰਦੇ ਹਾਂ ਵਧਾਈ ਹੋਵੇ, ਮੁਬਾਰਕ ਹੋਵੇ, ਬੜੀ ਖੁਸ਼ੀ ਹੋਵੇ, ਅਤੇ ਵਿੰਦਰੋਂ ਮਨ ਕਹਿੰਦਾ ਮੈਨੂੰ ਨਹੀਂ ਦਿੱਤਾ, ਇਹਨੂੰ ਕਿਉਂ ਦੇ ਦਿੱਤਾ ਵਾ, ਅੰਦਰੋਂ ਈਰਖਾ। ਫਿਰ ਵਧਾਈ ਤਾਂ ਝੂਠੀ ਹੋਈ ਨਾ। ਮਕਾਨ ਦੀ ਕੋਈ ਚੱਠ ਕਰ ਰਹੇ ਜਾਂਦੇ ਹਾਂ ਅਤੇ ਕਹਿੰਦੇ ਨਾਮ ਰਾਤ ਨੇ ਕਿਵੇਂ ਬਣਾ ਲਏ, ਕੋਈ ਬੇਈਮਾਨੀ ਕੀਤੀ ਹੋਵੇਗੀ। ਵਧਾਈ ਵੀ ਦੇ ਆਉਂਦੇ ਹਾਂ, ਈਰਖਾ ਵੀ ਜਾਗਦੀ ਹੈ, ਈਰਖਾ ਤਾਂ ਇੱਥੇ ਤੱਕ ਜਾਗਦੀ ਹੈ। ਫਿਰ ਸਾਰ ਕੁਤਾਵਲੀ ਦੇ ਕਰਤਾ ਨੇ ਇੱਕ ਬੜਾ ਸੁੰਦਰ ਬਚਨ ਲਿਖਿਆ। ਉਹ ਕਹਿੰਦਾ ਬਾਂਦਰ ਪਾਲੇ 'ਚ ਠਰੂ ਠਰੂ ਕਰਦਾ ਫਿਰੇ, ਅਤੇ ਚਿੜੀ ਨੇ ਬੜਾ ਸੁੰਦਰ ਘਰ ਬਣਾਇਆ। ਵੇਖਿਆ ਹੋਵੇਗਾ ਕਿਤੇ ਰੁੱਖਾਂ ਨਾਲ ਲਟਕਿਆ, ਉਹ ਚੁੰਝ ਨਾਲ ਤੀਲੇ ਚੁਣਦੀ ਹੈ ਅਤੇ ਘਰ ਐਸਾ ਬਣਾਉਂਦੀ ਗਰਮੀ ਸਰਦੀ ਤੋਂ ਬਚਦਾ। ਬਾਂਦਰ ਨੇ ਵੇਖਿਆ, ਕਹਿਣ ਲੱਗਾ ਮੇਰਾ ਤਾਂ ਘਰ ਕੋਈ ਨਹੀਂ, ਤੂੰ ਬੜਾ ਸੁੰਦਰ ਬਣਾਇਆ। ਕਹਿਣ ਲੱਗੀ ਮੈਂ ਤਾਂ ਚੁੰਝ ਨਾਲ ਹੀ ਬਣਾਇਆ, ਅਤੇ ਤੈਨੂੰ ਤਾਂ ਰੱਬ ਨੇ ਹੱਥ ਵੀ ਦੋ ਦਿੱਤੇ ਨੇ, ਪੈਰ ਵੀ ਦਿੱਤੇ ਨੇ, ਬੰਦਿਆਂ ਵਾਲਾ ਆਕਾਰ ਦਿੱਤਾ, ਅਤੇ ਤੂੰ ਕਿਉਂ ਨਹੀਂ ਬਣਾ ਲੈਂਦਾ, ਬਣਾ, ਕਿਉਂ ਆਲਸ ਕਰਨਾ। ਕਹਿਣ ਲੱਗਾ ਮੈਨੂੰ ਉਪਦੇਸ਼ ਦੇਣੀ ਹੈ, ਸਾਡੇ ਵਰਗੇ ਵਿਦਵਾਨ ਬੰਦਿਆਂ ਨੂੰ ਤੂੰ ਸਮਝਾਏ। ਲਿਖਣ ਵਾਲੇ ਦਾ ਢੰਗ ਕਮਾਲ ਹੈ ਕਿ ਜਿਹੜਾ ਆਪਣੇ ਆਪ ਨੂੰ ਵਿਦਵਾਨ ਸਮਝੇ, ਬਾਂਦਰ ਦੇ ਸਮਾਨ ਹੀ, ਇਸ ਤੋਂ ਜ਼ਿਆਦਾ ਕੁਛ ਨਹੀਂ। ਕਹਿਣ ਲੱਗਾ ਸਾਨੂੰ ਵਿਦਵਾਨਾਂ ਨੂੰ ਮਤ ਦੇਣੀ ਹੈ, ਆਪਣਾ ਨਾਂ ਮੈਂ ਬਣਾਇਆ ਅਤੇ ਨਾ ਮੇਰੇ ਖਾਨਦਾਨ ਨੇ ਪਿੱਛੇ ਬਣਾਇਆ ਅਤੇ ਨਾ ਅੱਗੋਂ ਕਿਸੇ ਬਣਾਉਣਾ ਹੈ, ਪਰ ਤੇਰਾ ਜ਼ਰੂਰ ਢਾ ਕੇ ਜਾਵਾਂਗਾ, ਤੇਰਾ ਘਰ ਨਹੀਂ ਮੈਂ ਰਹਿਣ ਦੇਣਾ। ਉਹ ਕਹਿੰਦੇ ਨੇ ਚਿੜੀ ਦਾ ਵੀ ਢਾ ਦਿੱਤਾ। ਕਹਿਣ ਲੱਗਾ ਬਰਾਬਰ ਹੋ ਗਿਆ, ਨਾ ਤੇਰਾ ਰਹਿ ਗਿਆ ਨਾ ਮੇਰਾ ਰਹਿ ਗਿਆ। ਬੜਾ ਸੁੰਦਰ ਲਿਖਿਆ, ਦੋਏ ਕਰ, ਕਰ ਹੁੰਦਾ ਹੱਥ, ਦੋਏ ਕਰ ਦੋਏ ਪੱਗ, ਇਹ ਤਬ ਦਿਸ਼ਿਅਤ ਪੁਰਖ ਆਕਾਰ। ਸੀਤ ਵਾਤ ਸੇਤ ਸਰਦੀ ਵਾਤ ਗਰਮੀ, ਸੀਤ ਵਾਤ ਕੇ ਘਾਤ ਹਿੱਤ ਕਿਉਂ ਨਾ ਕਰੋ ਅਗਾਰ। ਅਗਾਰ ਕਹਿੰਦੇ ਨੇ ਘਰ ਨੂੰ। ਕਹਿਣ ਲੱਗਾ ਸੂਈ ਮੁੱਖ, ਸੂਈ ਵਰਗਾ ਤੇਰਾ ਮੂੰਹ ਅਤੇ ਗੱਲਾਂ ਕਰਨੀ ਮੇਰੇ ਨਾਲ, ਸੂਈ ਮੁੱਖ ਵਿਚਾਰਨੀ ਰੰਡੇ ਪੰਡਿਤ ਰਾਰ, ਨੈ ਬਲ ਨਿਜ ਗ੍ਰਹਿ ਰਚਨ ਮੈਂ ਸਮਰਥ ਹੱਥ ਅਵ ਦੁਆਰ। ਦਸ਼ਮੇਸ਼ ਪਿਤਾ ਨੇ ਉਸ ਸਿੱਖ ਨੂੰ ਕਿਹਾ, ਪਰ ਸੁੱਖ ਪਿੱਖ ਔਰ ਤਪਤੋ ਨਾਹੀ, ਦੋ ਟੰਗ ਨੇ ਗੁਰਸਿੱਖਾ। ਹੁਣ ਕਿਸੇ ਘਰ ਬਣਾਇਆ ਅਤੇ ਤੂੰ ਘੜੀ ਬੈਠਾ ਅਤੇ ਖੁਸ਼ ਵੀ ਹੋ ਸਕਣਾ, ਆਨੰਦ ਲੈ ਕੇ ਆਵੇਂ ਵੀ ਰੱਬਾ ਸਭ ਨੂੰ ਦੇ ਨੂੰ ਦਿੱਤਾ, ਘੱਟੋ ਘੱਟ ਜਿੰਨਾ ਚਿਰ ਬੈਠੇਗਾ ਆਨੰਦ ਲੈ ਕੇ ਆਵੇਂਗਾ। ਹਾਂ, ਈਰਖਾ ਵਿੱਚ ਸੜ ਕੇ ਵੀ ਆ ਸਕਣਾ। ਯਾਦ ਰੱਖਣਾ, ਖੁਸ਼ੀ ਆਨੰਦ ਦਿੰਦੀ ਹੈ, ਈਰਖਾ ਸਾੜਦੀ ਹੈ। ਪੁੱਤਰ ਦਾ ਕਿਸੇ ਦਾ ਵਿਆਹ ਹੈ, ਸਾੜਾ ਵੀ ਕਰ ਸਕਣਾ, ਖੁਸ਼ ਵੀ ਹੋ ਸਕਣਾ, ਪਰ ਸੁੱਖ ਪਿਰਖ ਔਰ ਤਪਤੋ ਨਾਹੀਂ, ਪਾਪ ਵਿਅਰਥ ਹੋਤ ਸਿਰ ਤਾਹੇ। ਸਿਰ 'ਤੇ ਪਾਪ ਚੜ੍ਹਦਾ, ਇੱਕ ਤਾਂ ਹਿਰਦਾ ਤਪੈ ਦੁੱਖ ਪਾਵੈ, ਇੱਕ ਤਾਂ ਹਿਰਦਾ ਤਪਦਾ ਬੰਦਾ ਦੁਖੀ ਹੁੰਦਾ, ਪਿੱਖੋ ਬਲੇ ਕੁਛ ਹੱਥ ਨਾ ਆਵੈ। ਫਿਰ ਕਿਸੇ ਦਾ ਘਰ ਮੈਨੂੰ ਮਿਲ ਚੱਲਿਆ, ਪੁੱਤਰ ਦਾ ਕਿਸੇ ਦਾ ਵਿਆਹ ਹੈ, ਅਤੇ ਜੇ ਈਰਖਾ ਕਰਾਂ ਮੈਨੂੰ ਕੀ ਮਿਲੇਗਾ। ਕਹਿਣ ਲੱਗੇ, ਇੱਕ ਤਾਂ ਹਿਰਦਾ ਤਪੈ ਦੁੱਖ ਪਾਵੈ, ਪਿੱਖੋ ਬਲੇ ਕੁਛ ਹੱਥ ਨਾ ਆਵ। ਅੱਗੇ ਗੱਲ ਕਹੀ, ਪੁੰਨ ਪਰਮੇਸ਼ਰ ਕੋਪ ਕਰਨ ਤਾਂ, ਈਰਖਾ ਕਰਨ ਵਾਲੇ ਨਾਲ ਰੱਬ ਵੀ ਨਾਰਾਜ਼ ਹੁੰਦਾ ਕਿ ਮੋਹੇ ਦਿਓ ਤੱਕ ਇਹ ਜਰੰਤਾ, ਦੇਨਾ ਮੈਂ ਅਤੇ ਸੜਦਾ ਇਹ ਪਿਆ, ਮੈਂ ਦੇ ਰਿਹਾ। ਸਾਹਿਬ ਜੀ ਕਹਿੰਦੇ ਨੇ, ਹਾਂ ਇੱਕ ਢੰਗ ਆ, ਉਹ ਸਾਰੇ ਅਸੀਂ ਅੱਜ ਹਿਰਦੇ 'ਤੇ ਲਿਖ ਕੇ ਜਾਈਏ, ਉਹ ਢੰਗ ਕਿਹੜਾ ਇਸ ਬਿਮਾਰੀ ਤੋਂ ਬਚਣ ਦਾ। ਕਿਸੇ ਕੋਲ ਦਾਤ ਵੇਖੋ, ਵਿਦਿਆ ਵੇਖੋ, ਸੰਤਾਨ ਵੇਖੋ, ਇੱਜ਼ਤ ਵੇਖੋ, ਵਸਤੂਆਂ ਨਾ ਵੇਖੋ, ਰੱਬ ਦੀ ਕਲਮ ਚੱਲਦੀ ਵੇਖੋ, ਜਿਹੜੀ ਮੱਥੇ 'ਤੇ ਚੱਲੀ ਹੈ, ਕਿ ਜੈਸੀ ਕਲਮ ਬੁੜੀ ਹੈ ਮਸਤਕ, ਇਹਦੇ ਮੱਥੇ 'ਤੇ ਰੱਬ ਦੀ ਕਲਮ ਚੱਲੀ ਹੈ। ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ। ਪਰਮਾਤਮਾ ਸਭ ਨੂੰ ਦੇ, ਉੱਦਮ ਤੋਂ ਪੂਰਾ ਕਰ, ਆਲਸੀ ਨਾ ਬਣਾ। ਕਿਉਂਕਿ ਐਸਾ ਵੇਖਿਆ, ਇੱਕ ਤਾਂ ਇਹ ਖਿਆਲ ਹੈ, ਗਰੀਬ ਤਾਂ ਨੇ ਕਿ ਅਮੀਰਾਂ ਨੇ ਇਹਨਾਂ ਨੂੰ ਲੁੱਟ ਲਿਆ, ਗਰੀਬ ਤਾਂ ਨੇ ਅਮੀਰਾਂ ਨੇ ਇਹਨਾਂ ਦਾ ਹੱਕ ਖਾ ਲਿਆ। ਪਰ ਨਾਲ ਦੂਸਰੀ ਗੱਲ ਵੀ ਮੈਂ ਵੇਖੀ ਹੈ, ਉਹ ਮੈਂ ਤਾਂ ਕਹਿ ਰਿਹਾ, ਮੈਂ ਅਮਰੀਕਾ ਵਿੱਚ ਵੀ ਉਹ ਬੰਦੇ ਵੇਖੇ, ਇੰਗਲੈਂਡ ਵਿੱਚ ਵੀ, ਕਨੇਡਾ ਵੀ, ਗਲੇ ਸੜੇ ਕੱਪੜੇ ਪਾਏ ਨੇ, ਬਾਹਰ ਸੜਕਾਂ 'ਤੇ ਲੇਟੇ ਪਏ, ਹੱਦ ਹੋ ਗਈ। ਇਹ ਇੱਥੇ ਕਿਉਂ ਕੰਮ ਨਹੀਂ ਕੀਤਾ? ਨਸ਼ੇ ਲਏ, ਸੜਕਾਂ 'ਤੇ ਲੇਟੇ ਪਏ ਨੇ, ਰਾਤ ਵੀ ਬਾਹਰ ਗਲੀ 'ਚ ਕੱਪੜੇ, ਮੈਲ ਹੀ ਮੈਲ ਨਜ਼ਰ ਆਉਂ, ਕਿਉਂ ਕੰਮ ਨਹੀਂ ਕੀਤਾ? ਜਿਹੜਾ ਬੰਦਾ ਕੰਮ ਨਹੀਂ ਕਰੇਗਾ, ਜ਼ਰੂਰੀ ਗੱਲ ਹੈ ਕਿ ਉਸ ਦੀ ਇਹ ਹਾਲਤ ਹੋ ਹੀ ਜਾਏਗੀ। ਸਾਹਿਬ ਜੀ ਕਹਿੰਦੇ ਨੇ, ਉਸਦੇ ਮੱਥੇ 'ਤੇ ਕੁਛ ਲੇਖ ਐਸਾ ਲਿਖਿਆ, ਉਸਦਾ ਇਨਸਾਫ ਪਰਮਾਤਮਾ ਦਾ ਸੱਚਾ। ਪਰਮਾਤਮਾ ਦਾ ਇਨਸਾਫ ਇਹ ਹੈ ਕਿ ਜੋ ਤੂੰ ਕਰੇਗਾ, ਜਿਹਾ ਬੀਜੈ ਸੋ ਲਾਉਣਾ, ਕਰਮਾ ਸੰਦੜਾ ਖੇਤ। ਇਹ ਤਾਂ ਕਰਮਾਂ ਦੀ ਖੇਤੀ ਹੈ। ਫਿਰ ਸਬਰ ਕਰ, ਤੂੰ ਦੂਸਰੇ ਨੂੰ ਦੋਸ਼ ਦੇਣ ਦੀ ਬਜਾਏ ਆਪਣੇ ਕਰਮ ਕਿਉਂ ਨਹੀਂ ਵੇਖਦਾ ਕਿ ਮੈਂ ਕੀਤਾ ਕੀ ਹੈ, ਮੇਰੇ ਕਰਮ ਕੀ ਨੇ? ਪੰਕਤੀ ਤੁਹਾਨੂੰ ਸਭ ਨੂੰ ਯਾਦ ਹੋਵੇਗੀ, ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੇਜੈ ਅਵਰ ਜਾਣਾ। ਬੰਦਾ ਤਮੋ ਗੁਣੀ ਹੋਵੇ, ਕਰਨਾ ਕੁਛ ਵੀ ਨਹੀਂ ਚਾਹੁੰਦਾ, ਅਤੇ ਕਹਿੰਦਾ ਮਿਲ ਸਭ ਕੁਛ ਹੀ ਜਾਏ, ਮਿਲ ਸਭ ਕੁਛ ਜਾਏ, ਅਤੇ ਕਰਾਂ ਕੁਛ ਵੀ ਨਾ। ਇੱਕ ਬੜਾ ਪਿਆਰਾ ਦ੍ਰਿਸ਼ਟਾਂਤ ਮੈਨੂੰ ਯਾਦ ਆਇਆ, ਆਪ ਨੂੰ ਸਰਵਣ ਕਰਵਾਵਾਂ। ਇੱਕ ਨੌਜਵਾਨ ਨੂੰ ਕੋਈ ਨੌਕਰ ਨਾ ਰੱਖੇ, ਕਿਉਂਕਿ ਆਲਸੀ ਸੀ, ਕੰਮ ਕੀ ਕਰਨਾ ਸੀ, ਬੈਠਾ ਬੈਠਾ ਹੀ ਸੌਂ ਜਾਏ, ਉਹਨੂੰ ਕੌਣ ਰੱਖੇ? ਮਾਂ ਵਿਚਾਰੀ ਭੇਜੇ ਕਿ ਜਾ ਕੰਮ ਕਰ। ਇੱਕ ਦਿਨ ਰੱਖ ਹੀ ਲਿਆ ਇੱਕ ਸੇਠ ਨੇ, ਅਤੇ ਕੰਮ ਕੀ ਦਿੱਤਾ? ਘੋੜੇ ਦੀ ਰਖਵਾਲੀ, ਦੇਖਭਾਲ। ਉਹਦਾ ਕੰਮ ਸੀ ਬੈਠੇ ਬੈਠੇ ਸੌਂ ਜਾਣਾ, ਉਹ ਸੌਂ ਗਿਆ, ਚੋਰ ਜਿਹੜਾ ਸੀ ਉਹ ਘੋੜਾ ਲੈ ਗਿਆ, ਅਤੇ ਕਹਿਣ ਲੱਗਾ ਘੋੜਾ ਲਿਆ? ਕਹਿਣ ਲੱਗਾ ਜੀ ਉਹ ਤਾਂ ਚੋਰ ਲੈ ਗਿਆ, ਅਤੇ ਤੂੰ ਕੀ ਕਰਦਾ ਪਿਆ ਸਾਂ? ਕਹਿਣ ਲੱਗਾ ਐਵੇਂ ਅੱਖ ਲੱਗ ਗਈ, ਪਰ ਮੈਂ ਫੜ ਦਿਆਂਗਾ ਚੋਰ। ਕਹਿਣ ਲੱਗਾ ਫੜ ਕਿਵੇਂ ਦੇਵੇਂਗਾ? ਕਹਿਣ ਲੱਗਾ ਘੋੜਾ ਲੈ ਗਿਆ, ਕਿੱਲਾ ਨਹੀਂ ਲੈ ਕੇ ਗਿਆ, ਬੰਨੇਗਾ ਕਿੱਥੇ? ਸੇਠ ਦੀ ਮੂਰਖਤਾ 'ਤੇ ਜਦੋਂ ਹੱਸਿਆ ਨਾ, ਹੱਸਿਆ ਅਤੇ ਕਹਿਣ ਲੱਗਾ ਮਹਾਰਾਜ ਥੋੜ੍ਹੀ ਜਿਹੀ ਤਨਖਾਹ ਵਧਾ ਦਿਓ, ਮੇਰੀ ਤਨਖਾਹ ਥੋੜ੍ਹੀ ਹੈ। ਕੀ ਕੀਤਾ ਹੋਵੇਗਾ, ਉਹਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਕਹਿਣ ਲੱਗਾ ਤੇਰੀ ਹਾਲਤ ਇਹ ਹੈ ਕਿ ਸੇਵਾ ਥੋੜ੍ਹੀ, ਮੰਗਣ ਬਹੁਤਾ, ਮਹਿਲ ਨਾ ਪਾਵੇ ਕਹਿ ਤੋ ਪਾਓ। ਹਾਲਤ ਇਹੋ ਹੀ ਹੈ ਬੰਦੇ ਦਾ। ਕਰਦਾ ਕੁਛ ਵੀ ਨਹੀਂ ਅਤੇ ਕਹਿੰਦਾ ਸਤਿਗੁਰੂ ਮੈਨੂੰ ਸਭ ਕੁਛ ਹੀ ਦੇ ਦੇ, ਸਭ ਕੁਛ ਹੀ, ਰੱਬਾ ਤਨਖਾਹ ਵਧਾ ਦੇ ਮੇਰੀ, ਪਰ ਮੈਂ ਸੁੱਤਾ ਹੀ ਰਹਾਂ, ਨਾ ਨਿਤਨੇਮ ਕਰਾਂ, ਨਾ ਕਦੀ ਵਾਹਿਗੁਰੂ ਆਖਾਂ, ਨਾ ਕੋਈ ਸੇਵਾ ਕਰਾਂ, ਨਾ ਕੋਈ ਸਿਮਰਨ ਕਰਾਂ। ਉਸ ਨੌਕਰ ਵਾਲੀ ਹਾਲਤ ਆ। ਫਿਰ ਕਹਿੰਦਾ ਦੂਸਰੇ ਦਾ ਕਿਉਂ ਈਰਖਾ ਸਾੜਾ, ਸਾਧ ਬਾਤ ਈਰਖ ਮਦ ਮਾਇਆ, ਇਨ ਸੰਗ ਲਾਗ ਰਤਨ ਜਨਮ ਗੁਆਇਆ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਛਾੜ ਵਡਾਨੇ ਤਾਤ ਮੂੜੇ, ਇਹਾਂ ਬਸਨਾ ਰਾਤ ਮੁੜ, ਹਿਰਖਵਾਦ ਨਾ ਕਰ, ਗਿਲਾ ਨਾ ਕਰ, ਤੂੰ ਸ਼ੁਕਰਾਨਾ ਕਰ। ਗਿਲਾ ਕਰੇਗਾ ਪ੍ਰਾਪਤ ਕੁਛ ਨਹੀਂ ਹੋਣਾ, ਈਰਖਾ ਕਰੇਗਾ ਪ੍ਰਾਪਤ ਕੁਛ ਨਹੀਂ ਹੋਣਾ। ਗੁਰੂ ਸਾਹਿਬ ਨੇ ਕਿਹਾ ਸਰਬੱਤ ਦਾ ਭਲਾ ਮੰਗ, ਭਲਾ ਮੰਗੇਗਾ ਤੇਰਾ ਭਲਾ ਹੋਵੇਗਾ, ਤੇਰੇ ਬੁਰਾ ਮੰਗਣ ਨਾਲ ਕਿਸੇ ਦਾ ਬੁਰਾ ਨਹੀਂ ਹੋਣਾ, ਕਿਉਂਕਿ ਪਰਮਾਤਮਾ ਐਸੇ ਬੰਦਿਆਂ ਦੀ ਨਹੀਂ ਮੰਨਦਾ, ਤੇਰੀ ਨਹੀਂ ਮੰਨੇਗਾ। ਈਰਖਾ ਨਾਲ ਤੂੰ ਆਖੇਗਾ ਕਿਸੇ ਦੇ ਘਰ ਢਹਿ ਜਾ, ਇਹ ਰੱਬ ਢਾ ਦੇਗਾ। ਈਰਖਾ ਨਾਲ ਤੂੰ ਆਖੇ ਬੰਦਾ ਹੀ ਮਾਰ ਦੇ, ਰੱਬ ਮਾਰ ਦੇਵੇਗਾ। ਬੀਓ ਪੂਛਣ ਮਸਲਤ ਧਰੈ, ਜੋਕਸ਼ ਕਰੈ ਸੋ ਆਪੇ ਕਰੈ। ਕਬੀਰ ਸਾਹਿਬ ਨੇ ਕਿਹਾ ਸਭ ਤੋਂ ਵੱਡੀ ਬੰਦਗੀ ਹੈ ਬੰਦਾ ਦੂਸਰੇ ਦੀ ਖੁਸ਼ੀ ਵੇਖ ਕੇ ਖੁਸ਼ ਹੋਵੇ, ਸਭ ਤੋਂ ਵੱਡੀ ਬੰਦਗੀ ਹੈ ਉੱਦਮ ਕਰੇ, ਧਰਮ ਦੀ ਕਿਰਤ ਕਰੇ, ਪਰ ਫਲ ਉਹ ਜੋ ਦੇਵੇ ਉਸ 'ਤੇ ਸਬਰ ਕਰੇ, ਸ਼ੁਕਰਾਨਾ ਕਰੇ, ਗਿਲਾ ਨਾ ਕਰੇ, ਗਿਲਾ ਗੁਜ਼ਾਰੀ ਨਾ ਕਰ। ਕੁਛ ਪੰਕਤੀਆਂ ਸੁਖਮਣੀ ਸਾਹਿਬ 'ਚੋਂ ਪੜ੍ਹਦੇ ਹਾਂ, ਆਪ ਨੂੰ ਯਾਦ ਹੋਣਗੀਆਂ। ਮਨ ਮੂਰਖ ਕਾਹੇ ਬਿਲ ਲਾਈਐ, ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁੱਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸੇ ਚਿਤਾਰ, ਜੋ ਕਿਛ ਕਰੈ ਸੋਈ ਫਲ ਮਾਨ, ਪੂਲਾ ਕਾਹੇ ਫਿਰੇ ਆਜਾਨ। ਜੇ ਗੱਲ ਸਮਝ ਲਈ ਈਰਖਾ ਮੁੱਕ ਜਾਏ, ਕੌਣ ਵਸਤੇ ਆਈ ਤੇਰੇ ਸੰਗ, ਖਾਲੀ ਹੱਥ ਆਇਆ, ਮੁੱਠਾਂ ਬੰਦ ਸਨ, ਖੋਲੀਆਂ ਵਿੱਚ ਕੁਛ ਵੀ ਨਹੀਂ, ਕੌਣ ਵਸਤੇ ਆਈ ਤੇਰੇ ਸੰਗ, ਲਪਟ ਰਹੋ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸੇਤੇ ਕਰ ਜਾਹੇ। ਜਿਹੜੀ ਵੱਖਰ ਲੈਣ ਆਇਆ ਉਸ ਵੱਲ ਤੇ ਧਿਆਨ ਹੀ ਨਹੀਂ, ਈਰਖਾ ਤੇ ਕਿਸੇ ਨਾਲ ਨਾ ਕਰ। ਹਾਂ ਜਿਹੜੇ ਚੰਗੇ ਨੇ ਚੰਗਿਆਈਆਂ ਵਾਸਤੇ ਰੀਸ ਜ਼ਰੂਰ ਕਰ, ਪਰ ਕਾਲ ਕਾਲ ਚੰਗਿਆਂ ਦੀ ਸੰਗਤ ਕਰ। ਜਿਸ ਵਸਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜੇ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੈ ਮਹਿਤੋਲ। ਈਰਖਾ ਛੱਡ ਦੇ, ਹਿਰਖਵਾਦ ਛੱਡ ਦੇ, ਇਹ ਰਖਵਾਦ ਨਾ ਕੀਜੈ ਰੇ ਮਨ, ਸੋ ਕ੍ਰਿਤ ਕਰ ਕਰ ਲੀਜੈ ਰੇ ਮਨ, ਇਹਨੂੰ ਸੋ ਕ੍ਰਿਤ ਸੁੰਦਰ ਕਿਰਤ ਕਰਕੇ ਸੁਖ ਲੈ ਲੈ, ਇਹ ਪ੍ਰਾਪਤ ਕਰ ਲੈ ਕਿ ਨਾ ਈਰਖਾ ਕਰਨੀ ਹੈ ਨਾ ਰੱਬ 'ਤੇ ਗਿਲਾ ਕਰਨਾ। ਬਾਕੀ ਸਾਰਾ ਸ਼ਬਦ ਇਸ ਦਾ ਵਿਸਥਾਰ ਹੈ, ਇਹ ਰਹਾਉ ਦੀ ਪੰਕਤੀ ਹੈ, ਆਓ ਅੱਗੇ ਵਿਸਥਾਰ ਸਰਵਣ ਕਰੋ ਜੀ।
ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਆਸਾ ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਿਵਾਰਾ।
ਕਾਹੂ ਦਾ ਅਰਥ ਹੈ ਕਈਆਂ ਨੂੰ, ਪਾਟ ਪਟੰਬਰ ਪੱਟ ਅੰਬਰ, ਪਾਟ ਹੁੰਦਾ ਕੱਪੜਾ, ਪੱਟ ਹੁੰਦਾ ਰੇਸ਼ਮ, ਕਈਆਂ ਨੂੰ ਤੇ ਰੇਸ਼ਮੀ ਕੱਪੜੇ ਪਰਮਾਤਮਾ ਨੇ ਦਿੱਤੇ ਨੇ, ਨਵਾਰੀ ਪਲੰਘ ਸੌਣ ਵਾਸਤੇ ਦਿੱਤੇ ਨੇ। ਜਿਵੇਂ ਬਚਨ ਹੈ, ਆਪੇ ਪਾਂਡੇ ਸਾਜਨ ਆਪੇ ਪੂਰਨ ਦੇ, ਇੱਕ ਨੇ ਦੁੱਧ ਸਮਾਈਐ ਇੱਕ ਚੁੱਲ੍ਹੇ ਰਹਿਣ ਚੜ੍ਹੇ, ਇੱਕ ਨੇ ਹਾਲੀ ਪੈ ਸਾਹਮਣੇ ਇੱਕ ਉੱਪਰ ਰਹਿਣ ਖੜ੍ਹੇ, ਤਿੰਨਾਂ ਸਵਾਰੇ ਨਾਨਕਾ ਜਿਨ ਕਉ ਨਜ਼ਰ ਕਰੇ। ਕਈਆਂ ਨੂੰ ਰੇਸ਼ਮੀ ਕੱਪੜੇ ਦਿੱਤੇ ਹਨ, ਨਵਾਰੀ ਪਲੰਘ ਸੌਣ ਵਾਸਤੇ ਦਿੱਤੇ ਹਨ। ਹਾਂਜੀ,
ਕਾਹੂ ਗਰੀ ਗੋਦਰੀ ਨਾਹੀ,
ਪਰ ਕਈਆਂ ਨੂੰ ਸੜੇ ਗਲੀ ਗੋਦੜੀ ਵੀ ਨਹੀਂ ਮਿਲੀ, ਜੁੱਲੇ ਵੀ ਉਹਨਾਂ ਦੇ ਪਾਸ ਨਹੀਂ।
ਕਾਹੂ ਖਾਨ ਪਰਾਰਾ,
ਕਈ ਖਾਨ ਹੁੰਦਾ ਘਰ, ਕਈਆਂ ਘਰਾਂ ਵਿੱਚ ਪਰਾਲੀ ਵਿਛੀ ਪਾਈ। ਕੁਛ ਵਿਦਵਾਨਾਂ ਕੱਖਾਂ ਦੀ ਕੁੱਲੀ ਅਦਾਰਥ ਕੀਤਾ, ਉਹ ਜੱਚਦਾ ਨਹੀਂ। ਕੁੱਲੇ ਕਦੀ ਪਰਾਲੀ ਦੀ ਨਹੀਂ ਬਣਦੀ, ਪਰਾਲੀ ਤਾਂ ਇੱਕ ਵਾਰੀ ਭਿੱਜ ਗਈ ਤਾਂ ਗਈ। ਕੁੱਲੀ ਹਮੇਸ਼ਾ ਬਣਦੀ ਸੀ ਕਾਨਿਆਂ ਦੀ, ਸਿਰਕੀਆਂ ਬਣਾ ਕੇ ਕਾਨੇ ਪਾਉਂਦੇ ਸਨ। ਇੱਥੇ ਵਿਛਾਈਆਂ ਦਾ ਜ਼ਿਕਰ ਕਰ ਰਿਹਾ ਕਿ ਜਿਵੇਂ ਗਰੀ ਗੋਦਰੀ ਨਾਹੀ, ਨਵਾਰੀ ਪਲੰਘ ਦੀ ਗੱਲ ਚੱਲ ਰਹੀ ਹੈ। ਇੱਥੇ ਹੈ ਕਿ ਕਈ ਪਰਿਵਾਰ ਵਿਚਾਰੇ ਪਰਾਲੀ ਵਿਛਾ ਕੇ ਸੌਂਦੇ ਨੇ। ਅੱਖਾਂ ਨਾਲ ਆਪ ਵੇਖਿਆ ਸੀ ਜਦੋਂ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਹੋਈ, ਨਗਰਾਂ ਵਿੱਚ ਇੰਨੀ ਗਰੀਬੀ ਸੀ। ਅੱਜ ਤੇ ਤੁਹਾਡੇ ਥੱਲੇ ਸੁੰਦਰ ਦਰੀਆਂ, ਸੁੰਦਰ ਫਰਸ਼, ਦੀਵਾਨ ਲੱਗਣੇ, ਪਾਣੀ ਦਾ ਛਿੜਕਾਓ ਕਰਨਾ, ਕੱਚੀ ਮਿੱਟੀ ਆਉਂਦੀ ਸੀ, ਪਰਾਲੀ ਵਿਛੀ ਹੋਣੀ ਅਤੇ ਸੰਗਤਾਂ ਨੇ ਆ ਕੇ ਬਹਿ ਜਾਣ ਘਰਾਂ ਦੇ ਵਿੱਚ, ਪਰਾਲੀ ਦੀਆਂ ਉਹ ਚਿੱਕਾਂ ਬਣਾ ਕੇ ਥੱਲੇ ਵਿਛਾਉਣੀਆਂ, ਉੱਤੇ ਕੋਈ ਕੱਪੜਾ ਹੋਣਾ, ਨਹੀਂ ਤਾਂ ਸੌਂ ਰਹਿਣਾ। ਬਹੁਤ ਲੋਕਾਂ ਇੰਝ ਗੁਜ਼ਾਰਾ ਕਰਨਾ। ਕਈਆਂ ਘਰਾਂ ਵਿੱਚ ਪਰਾਲੀ ਹੀ ਘਰਾਂ ਦੇ ਵਿੱਚ ਵਿਛੀ ਹੋਈ ਹੈ। ਹਾਂਜੀ,
ਅਹਿਰਖ ਵਾਦ ਨਾ ਕੀ ਜਾ ਰੇ ਮਨ,
ਪਰ ਮੇਰੇ ਮਨ ਇਸ ਗੱਲ ਦਾ ਗਿਲਾ ਨਾ ਕਰ। ਜੇ ਤੂੰ ਪਰਮਾਤਮਾ ਨਾਲ ਜੁੜ ਜਾਏ ਤਾਂ ਹੋ ਸਕਦਾ ਹੈ ਥੱਲੇ ਵਿਛੀ ਹੋਈ ਪਰਾਲੀ ਕਿਸੇ ਰਾਜੇ ਦੇ ਕਲੀਨ ਨਾਲੋਂ ਵੀ ਚੰਗੀ ਰਹਿ ਜਾਏ। ਇਹ ਚੌਂਪੜੀ ਰਾਜੇ ਦੇ ਮਹੱਲ ਨਾਲੋਂ ਵੀ ਮਹਾਨ ਹੋ ਜਾਏ। ਮੈਨੂੰ ਉਹ ਇਤਿਹਾਸਕ ਘਟਨਾ ਯਾਦ ਆਈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਇੱਕ ਵਾਰ ਗੋਇੰਦਵਾਲ ਤੋਂ ਆਏ ਸਨ ਤਰਨ ਤਾਰਨ, ਅਤੇ ਖਾਨਪੁਰ ਰਹਿਣ ਲਈ ਥਾਂ ਨਹੀਂ ਸੀ ਮਿਲੀ। ਭੇਜੇ ਇੱਕ ਸਿੱਖ ਨੂੰ, ਜਾ ਕੇ ਨਗਰ ਦੇ ਆਗੂ ਨੂੰ ਕਹਿ ਬਰਸਾਤ ਬਹੁਤ ਆ ਗਈ, ਰਹਿਣ ਦਾ ਪ੍ਰਬੰਧ ਕਰਦੇ। ਉਹ ਕਹਿਣ ਲੱਗਾ, ਜੀ ਜਿਸ ਨੂੰ ਹਿਰਦੇ 'ਚ ਥਾਂ ਨਾ ਹੋਵੇ ਘਰ ਵੀ ਨਹੀਂ ਹੁੰਦੇ। ਅਸੀਂ ਹਾਂ ਸਰਵਰੀਏ, ਅਸੀਂ ਨਗਾਹੇ ਵਾਲੇ ਨੂੰ ਮੰਨਣ ਵਾਲੇ ਹਾਂ। ਗੁਰੂ ਅਰਜਨ ਦੇਵ ਦੀਆਂ ਵਿਚਾਰਾਂ ਸਾਡੇ ਨਾਲ ਮੇਲ ਨਹੀਂ ਖਾਂਦੀਆਂ, ਇਸ ਲਈ ਸਾਡੇ ਕੋਲ ਕੋਈ ਥਾਂ ਨਹੀਂ। ਪਰ ਭਾਈ ਹੇਮਾ ਆ ਗਿਆ, ਜਿੱਥੇ ਅੱਜ ਗੁਰਦੁਆਰਾ ਛਾਪਰੀ ਸਾਹਿਬ ਹੈ, ਕਹਿਣ ਲੱਗਾ ਸਤਿਗੁਰੂ ਹੈ ਤੇ ਛਪਰੀ, ਪਰ ਆਓ ਚਰਨ ਪਾਓ। ਸਾਰੀ ਰਾਤ ਲੰਘ ਗਈ ਰੱਬ ਦੇ ਗੁਣ ਗਾਉਂਦੇ ਹਾਂ, ਰੁੱਖਾ ਮਿੱਸਾ ਜੋ ਪ੍ਰਸ਼ਾਦਾ ਸੀ ਅੱਗੇ ਰੱਖਿਆ। ਸਵੇਰੇ ਆਉਂਦਿਆਂ ਸਤਿਗੁਰਾਂ ਸ਼ਬਦ ਉਚਾਰਨ ਕੀਤਾ, ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਯਾਦ ਹੋਵੇਗਾ ਕਿਹੜਾ, ਭਲੀ ਸੁਹਾਵੀ ਛਪਰੀ ਜਾਂ ਮੈਂ ਗੁਣ ਗਾਏ, ਕਿਤੇ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ, ਅਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ। ਜਲ ਜਾਓ ਇਹ ਬੜਪਣਾ, ਜਿੱਥੇ ਰੱਬ ਦੇ ਪਿਆਰਿਆਂ ਦੇ ਥਾਂ ਨਹੀਂ ਘਰ 'ਚ ਰਹਿਣ ਲਈ, ਇਹ ਬੜਪਣਾ ਜਲ ਜਾਏ। ਮਾਇਆ ਲਪਟਾਏ ਪੀਸਣ ਪੀਸਿਓਟ ਕਮਰੇ, ਸੁਖ ਮਨ ਸੰਤੋਖਾਏ, ਐਸੋ ਰਾਜ ਨਹਿ ਕਿਤੇ ਕਾਜ, ਜਿਤ ਨਹਿ ਤ੍ਰਿਪਤਾਏ, ਨਗਨ ਫਿਰਤ ਰੰਗ ਏਕੇ ਸੋਭਾ ਪਾਏ। ਮਰਜ਼ ਕਰਾਂ ਇੱਕ ਵਕਾਰੀ ਬੰਦਾ, ਚੰਗੇ ਬਿਸਤਰੇ ਨੇ, ਕਦੀ ਰੱਬ ਨੂੰ ਯਾਦ ਨਹੀਂ ਕਰਦਾ। ਉੱਥੇ ਵਿਕਾਰ ਹੋ ਰਹੇ ਨੇ, ਪਾਪ ਹੋ ਰਹੇ ਨੇ, ਪਰ ਇੱਕ ਥਾਂ ਪਰਾਲੀ ਵਿਛੀ ਹੋਵੇ ਉੱਥੇ ਸੁਖਮਨੀ ਸਾਹਿਬ ਪੜਿਆ ਜਾ ਰਿਹਾ, ਪਰਾਲੀ ਵਿਛੀ ਹੋਵੇ ਉੱਥੇ ਰੱਬ ਦਾ ਨਾਮ ਜਪਿਆ ਜਾ ਰਿਹਾ। ਹੁਣ ਅਮੁੱਲ ਥਾਂ ਕਿਹੜੀ ਹੈ, ਉਹ ਵਿਕਾਰਾਂ ਵਾਲੀ ਸੇਜ ਜਾਂ ਇਹ ਪਰਾਲੀ? ਹਿਰਖਵਾਦ ਨਾ ਕਰ, ਸ਼ਾਇਦ ਇਸੇ ਲਈ ਹੈ ਤੈਨੂੰ ਰੱਬ ਯਾਦ ਆ। ਇੱਕ ਦਰਵੇਸ਼ ਬੈਠਾ, ਰੱਬ ਦੇ ਗੁਣ ਗਾਏ ਔਰ ਹੱਸਦਾ ਆਨੰਦ ਵਿੱਚ। ਇੱਕ ਸਮਰਾਟ ਗੁਜ਼ਰੇ, ਕਹਿਣ ਲੱਗਾ ਮੈਂ ਰਾਜਾ ਚਿੰਤਾ ਨਾਲ ਭਰਿਆ, ਰਾਤ ਨੀਂਦ ਨਹੀਂ ਆਉਂਦੀ, ਇਹਨੂੰ ਜਦੋਂ ਵੇਖਣਾ ਆਪਣਾ ਤੰਬੂਰਾ ਵਜਾਉਂਦਾ ਪਿਆ ਅਤੇ ਗਾਉਂਦਾ ਪਿਆ। ਇੱਕ ਦਿਨ ਕੋਲ ਆ ਗਿਆ, ਕਹਿਣ ਲੱਗਾ ਤੂੰ ਬੜਾ ਪ੍ਰਸੰਨ ਹੈ, ਰੱਬ ਦਾ ਬੜਾ ਧੰਨਵਾਦ ਕਰਨਾ। ਕਹਿਣ ਲੱਗਾ ਰੱਬ ਨੇ ਬਹੁਤ ਕੁਛ ਦਿੱਤਾ ਇਸ ਲਈ ਧੰਨਵਾਦ ਕਰਨਾ। ਕਹਿਣ ਲੱਗਾ ਫਕੀਰਾ ਝੂਠ ਦੀ ਵੀ ਕੋਈ ਹੱਦ ਹੁੰਦੀ ਹੈ, ਤੈਨੂੰ ਲੱਜਿਆ ਆਉਣੀ ਚਾਹੀਦੀ ਝੂਠ ਬੋਲਦਿਆਂ। ਇੱਕ ਲੰਗੋਟੀ ਤੇਰੇ ਕੋਲ, ਕੀ ਦਿੱਤਾ ਤੈਨੂੰ ਰੱਬ ਨੇ? ਨੰਗਾ ਬੈਠਾ, ਤੈਨੂੰ ਖਾਣ ਲਈ ਕੀ ਮਿਲਦਾ? ਮੇਰੇ ਕੋਲ ਰਾਜ, ਅਤੇ ਤੂੰ ਕਹਿੰਦਾ ਰੱਬ ਨੇ ਮੈਨੂੰ ਬਹੁਤ ਦਿੱਤਾ, ਬਹੁਤ ਦਿੱਤਾ। ਕੀ ਦਿੱਤਾ? ਕੰਗਾਲੀ ਕਹਿਣ ਲੱਗਾ, ਜਿਉਂ ਜਿਉਂ ਮੇਰੀ ਲੋੜ ਸੀ ਮੈਨੂੰ ਦਿੱਤਾ, ਮੈਨੂੰ ਉਹ ਦਿੱਤਾ ਕਿ ਜੋ ਪਾ ਕੇ ਮੈਂ ਸਦਾ ਉਹਨੂੰ ਯਾਦ ਕਰਦਾ ਰਹਾਂ ਅਤੇ ਆਨੰਦ ਵਿੱਚ ਰਹਾਂ। ਤੈਨੂੰ ਜੋ ਮਿਲਿਆ ਸੱਚ ਦੱਸ, ਕਦੀ ਸੁੱਖ ਦਾ ਸਾਹ ਆਇਆ? ਸੱਚ ਇਹ ਹੈ, ਜੇ ਦਿਨ ਰਾਤ ਚਿੰਤਾ ਰੱਬ ਭੁੱਲਿਆ। ਮੈਂ ਇੱਥੇ ਅੱਜ ਇੱਕ ਬੇਨਤੀ ਕਰਦੇ ਹਾਂ, ਸਭ ਤੋਂ ਮੰਦੇ ਭਾਗ ਉਸ ਬੰਦੇ ਦੇ, ਭਾਵੇਂ ਮਹੱਲ 'ਚ ਰਹਿੰਦਾ ਉਹ, ਤਨ ਦੇ ਅੰਬਾਰ ਲੱਗੇ ਹੋਣ, ਸਭ ਤੋਂ ਮੰਦੇ ਭਾਗ ਉਸ ਦੇ ਜਿਹੜਾ ਚਿੰਤਾ ਵਿੱਚ ਹੀ ਸਵੇਂ ਅਤੇ ਚਿੰਤਾ ਵਿੱਚ ਹੀ ਜਾਗੇ, ਅਤੇ ਸਭ ਤੋਂ ਚੰਗੇ ਭਾਗ ਉਹਦੇ ਭਾਵੇਂ ਚੌਂਪੜੀ 'ਚ ਬੈਠਾ ਆਨੰਦ ਨਾਲ ਸਵੇਂ ਅਤੇ ਆਨੰਦ ਨਾਲ ਰੱਬ ਦਾ ਨਾਮ ਲੈਂਦਾ ਹੋਇਆ ਜਾਗੇ। ਸੁਣ ਸਖੀਏ ਮੇਰੀ ਨੀਂਦ ਭਲੇ, ਮੈਂ ਆਪਣਾ ਪਿਰ ਮਿਲਿਆ। ਜੀਵਨ ਦਾ ਲਕਸ਼ ਆਖਰ ਧਨ ਪਦਾਰਥ 'ਤੇ ਨਹੀਂ, ਜੀਵਨ ਦਾ ਲਕਸ਼ ਮਹੱਲ 'ਤੇ ਨਹੀਂ, ਜੀਵਨ ਦਾ ਲਕਸ਼ ਕੇਵਲ ਅਤੇ ਕੇਵਲ ਇੱਕ ਹੈ, ਆਨੰਦ। ਜੀਵਨ ਦਾ ਲਕਸ਼ ਆਦਰ ਵੀ ਨਹੀਂ। ਆਦਰ ਜਿਹਨਾਂ ਬਣਾ ਲਿਆ ਨਾ, ਉਹਨਾਂ ਬੰਦਿਆਂ ਬੜੇ ਅਪਰਾਧ ਪਾਪ ਕੀਤੇ ਨੇ ਆਦਰ ਵਾਸਤੇ। ਆਨੰਦ ਵਾਸਤੇ ਕੇਵਲ ਪਰਮਾਤਮਾ ਹੀ ਕਾਫੀ ਹੈ, ਉਸਦਾ ਨਾਮ ਹੀ ਕਾਫੀ ਹੈ। ਜੀਵਨ ਦਾ ਲਕਸ਼ ਹੈ ਕੇਵਲ ਆਨੰਦ। ਸਤਿਗੁਰਾਂ ਇਸੇ ਲਈ ਕਿਹਾ, ਆਨੰਦ ਕਿਵੇਂ ਆਉਂਦਾ? ਆਨੰਦ ਲਈ ਤਾਂ ਤੁਹਾਨੂੰ ਕੋਈ ਵੀ ਖਰਚਾ ਕਰਨ ਦੀ ਲੋੜ ਨਹੀਂ। ਆਨੰਦ ਸੁਣੋ, ਵਡਭਾਗੀ ਹੋ, ਸੁਣੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪਦ ਪਾਇਆ ਉਤਰੇ, ਸਗਲ ਵਸੂਰੇ, ਦੁੱਖ ਰੋਗ ਸੰਤਾਪ ਉਤਰੇ, ਦੁੱਖ ਸੰਤਾਪ ਮੁੱਕ ਗਏ। ਕਦੋਂ ਸੁਣੀ ਸੱਚੀ ਬਾਣੀ? ਸੰਤ ਸੱਜਣ ਪਏ ਸਰਸੇ, ਸੰਤ ਸੱਜਣ ਰਸ ਨਾਲ ਭਰ ਗਏ। ਇਹ ਬਾਣੀ ਜਾਣੀ ਹੈ ਪੂਰੇ ਗੁਰ 'ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਭਰਪੂਰ ਹੈ। ਬਾਣੀ ਵਿੱਚ ਹਰ ਥਾਂ ਸਤਿਗੁਰੂ ਭਰਪੂਰ ਹੈ। ਕਿਹੜੀ ਪੰਕਤੀ ਹੈ ਜਿੱਥੇ ਗੁਰੂ ਨਹੀਂ ਬੈਠਾ ਹੋਏ? ਅੱਖਰ ਅੱਖਰ ਵਿੱਚ ਹੈ। ਬਿਣਵੰਤ ਨਾਨਕ ਗੁਰਚਰਨ ਲਾਗੇ, ਵਾਜੇ ਅਨਹਦ ਤੂਰੇ, ਤਾਨੇ ਉਹ ਥਾਨ ਗੋਬਿੰਦ ਗੁਣ ਗਾਏ, ਮੇਰੇ ਮਨ ਗਿਲਾ ਨਾ ਕਰ। ਤੈਨੂੰ ਜੋ ਦਿੱਤਾ ਜੇ ਸੰਤੋਖ ਕਰ ਲਵੇਂ, ਤੈਨੂੰ ਰੱਬ ਯਾਦ ਆ ਜਾਏ, ਤੂੰ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਹੈ। ਕਹਿੰਦੇ ਨੇ, ਕਾਹੂ ਗਰੀ ਗੋਦਰੀ ਨਾਈ, ਕਾਹੂ ਖਾਣ ਪਰਾਰਾ, ਐ ਰਖਵਾਦ ਨਾ ਕੀਜੇ ਰੇ ਮਨ, ਸੋਕ੍ਰਿਤ ਕਰ ਕਰ ਲੀਜੈ ਰੇ ਮਨ ਰਹਾਓ। ਅਗਲੀ ਪੰਕਤੀ ਸਰਵਣ ਕਰੋ ਜੀ।
ਕੁਮਾਰੈ ਏਕ ਜੋ ਮਾਟੀ ਗੁੰਦੀ,
ਕੁਮਿਆਰ ਨੇ ਇੱਕ ਹੀ ਮਿੱਟੀ ਗੁੰਨੀ, ਮਿੱਟੀ ਉਸਦੇ ਕੋਲ ਇੱਕ ਹੀ ਹੈ, ਇੱਕ ਹੀ ਮਿੱਟੀ ਨੂੰ ਗੁੰਨਿਆ, ਇੱਕ ਹੀ ਮਿੱਟੀ ਨੂੰ ਗੋਇਆ ਹੈ।
ਬਾਹੋ ਬਿਦ ਬਾਣੀ ਲਾਈ,
ਬਾਣੀ ਸ਼ਬਦ ਦਾ ਇੱਥੇ ਮੂਲ ਹੈ ਵੰਨੀ, ਇਸਦਾ ਅਰਥ ਹੁੰਦਾ ਰੰਗ। ਅਨੇਕ ਤਰ੍ਹਾਂ ਦੇ ਰੰਗ ਲਾ ਦਿੱਤੇ, ਕਿਸੇ ਨੂੰ ਕਾਲਾ ਰੰਗ ਲਾ ਦਿੱਤਾ, ਕਿਸੇ ਨੂੰ ਗੋਰਾ ਰੰਗ ਲਾ ਦਿੱਤਾ, ਪਰ ਮਿੱਟੀ ਇੱਕ ਹੈ। ਕਬੀਰ ਸਾਹਿਬ ਹੀ ਨੇ ਵਿਆਖਿਆ ਕਰਦੇ ਆ, ਇੱਕ ਸ਼ਬਦ 'ਚ ਇਹ ਹੋਰ ਕਿਹਾ, ਉਹ ਪੰਕਤੀ ਬੜੀ ਪ੍ਰਚਲਿਤ ਆ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ 'ਤੇ, ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਹਾ ਸਭ ਥਾਈ, ਮਾਟੀ ਏਕ। ਇੱਥੇ ਕਿਹਾ ਹੈ ਇੱਕ ਮਿੱਟੀ ਨੂੰ ਗੁੰਨਿਆ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ, ਨਾ ਕਿਛ ਪੋਚ ਮਾਟੀ ਕੇ ਭਾਂਡੇ, ਨਾ ਕਿਛ ਪੋਚ ਕੁਮਾਰ। ਕੁਮਾਰ ਹੈ ਏਕ ਜੋ ਮਾਟੀ ਗੁੰਦੇ, ਬਹੁ ਵਿਧ ਬਾਣੀ ਲਾਏ, ਤਰ੍ਹਾਂ ਤਰ੍ਹਾਂ ਦੇ ਰੰਗ ਇਸ ਨੂੰ ਲਗਾ ਦਿੱਤੇ ਹਨ।
ਹਾਂਜੀ, ਕਾਹੂ ਮਹਿ ਮੋਤੀ ਮੁਕਤਾਹਲ, ਕਾਹੂ ਵਿਆਦ ਲਗਾਈ।
ਦੋ ਭਾਂਡੇ ਖਰੀਦ ਕੇ ਕਿਸੇ ਨੇ ਲਿਆਂਦੇ, ਇੱਕ ਵਿੱਚ ਤੇ ਮੋਤੀਆਂ ਦੀਆਂ ਮਾਲਾ ਪਾ ਦਿੱਤੀਆਂ, ਕੀਮਤੀ ਮੋਤੀ ਪਾ ਦਿੱਤੇ, ਇੱਕ ਵਿੱਚ ਵਿਆਦ ਰੋਗ ਲਾਉਣ ਵਾਲੀਆਂ ਚੀਜ਼ਾਂ ਜੈਸਾ ਕਿ ਸ਼ਰਾਬ ਪਾ ਦਿੱਤੀ, ਲਾਹਣ ਪਾ ਦਿੱਤੀ ਹੈ। ਆਏ ਭਾਂਡੇ ਇੱਕ ਥਾਂ ਤੋਂ ਨੇ, ਇਸੇ ਤਰ੍ਹਾਂ ਹੀ
ਸਰੀਰ ਪਾਂਡੇ ਨੇ ਕਈਆਂ ਵਿੱਚ ਤਾਂ ਅੰਮ੍ਰਿਤ ਪੈ ਗਏ, ਕਈਆਂ ਵਿੱਚ ਜ਼ਹਿਰ ਪੈ ਗਏ। ਜ਼ਹਿਰ ਨੇ ਅੱਗੋਂ ਵਿਆਦ ਲਗਾ ਦਿੱਤੀ, ਅੰਮ੍ਰਿਤ ਨੇ ਸੱਚ ਖੰਡ ਪਹੁੰਚਾ ਦਿੱਤਾ। ਪਾਂਡੇ ਇੱਕ ਦੇ ਘੜੇ ਹੋਏ ਨੇ, ਤਰ੍ਹਾਂ ਤਰ੍ਹਾਂ ਦੇ ਘੜੇ ਹੋਏ ਨੇ, ਇੱਕ ਨਾਲ ਦੂਸਰੇ ਦੀ ਸ਼ਕਲ ਨਹੀਂ ਮਿਲਦੀ। ਇੱਥੇ ਪ੍ਰੇਰਨਾ ਇੱਕ ਦਿੱਤੀ ਜਾ ਰਹੀ ਹੈ, ਜਿਹੜਾ ਤੇਰਾ ਪਾਂਡਾ, ਤੂੰ ਵੀ ਇੱਕ ਪਾਂਡਾ ਘੜਾ, ਜ਼ਰਾ ਵੇਖ ਤੇਰੇ ਵਿੱਚ ਮੋਤੀਆਂ ਦੀ ਮਾਲਾ ਹੈ ਕਿ ਲਾਹਣ ਪਈ ਹੋਈ ਹੈ, ਕੀ ਹੈ ਧਿਆਨ ਨਾਲ ਵੇਖ। ਜੇ ਤੇ ਗੁਰੂ ਦੀ ਮਤ ਲੈ ਲਵੇਂ, ਸੁਣ ਲਵੇਂ, ਤੇ ਰਤਨ ਜਵਾਹਰਾਂ ਨਾਲ ਤੇਰਾ ਭਾਂਡਾ ਭਰ ਜਾ। ਪੰਕਤੀ ਯਾਦ ਹੋਵੇਗੀ, ਮਤ ਵਿੱਚ ਰਤਨ ਜਵਾਹਰ ਮਾਨ, ਜੇ ਕ ਗੁਰ ਕੇ ਸਿੱਖ ਸੋਣੇ। ਜੇ ਤੇ ਇਸ ਭਾਂਡੇ ਵਿੱਚ ਈਰਖਾ ਹੈ, ਦੁਵੈਸ਼ ਹੈ, ਵੈਰ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਭਰਿਆ ਪਏ, ਕਾਮ ਕ੍ਰੋਧ ਨਗਰ ਵੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਜੇ ਵਿਕਾਰਾਂ ਨਾਲ ਭਰਿਆ ਤੇ ਫਿਰ ਤੇ ਵਿਆਦ ਹੈ। ਮੋਤੀ ਕੀ ਨੇ ਪਰਮਾਤਮਾ ਦੇ ਗੁਣ, ਜਿਵੇਂ ਕਿਹਾ ਇੱਕ ਬਚਨ ਹੈ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਮ, ਸਰੀਰ ਨੂੰ ਕਿਹਾ ਸਾਗਰ ਰਤਨਾ ਨਾਲ ਭਰਪੂਰ ਹੈ। ਤਨ ਨੇ ਉਹ ਗੁਰੂ ਦੇ ਸ਼ਬਦ ਰੂਪੀ ਰਤਨ ਜਿਨ੍ਹਾਂ ਦੇ ਅੰਦਰ, ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼ ਜਿਨ੍ਹਾਂ ਦੇ ਅੰਦਰ, ਸ਼ੁਭ ਗੁਣ ਅੰਦਰ ਨੇ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਉਹਨਾਂ ਦੇ ਹੱਥ ਚੜਿਆ ਉਹਨਾਂ ਨੂੰ ਮਿਲਿਆ ਜਿਹੜੇ ਗੁਰਬਾਣੀ ਨਾਲ ਜੁੜ ਗਏ। ਕਾਹੂ ਮੈਂ ਮੋਤੀ ਮੁਕਤਾਹਲ ਕਾਹੂ ਵਿਆਦ ਲਗਾਈ। ਪਾਂਡਿਆਂ ਵਿੱਚ ਵਿਆਦ ਬਿਮਾਰੀਆਂ ਲਗਾਉਣ ਵਾਲੀਆਂ ਵਸਤੂਆਂ ਵੀ ਪਈਆਂ ਨੇ, ਸ਼ੁਭ ਗੁਣਾਂ ਦੇ ਮੋਤੀ ਵੀ ਪਏ ਹੋਏ ਹਨ। ਹਾਂਜੀ,
ਤੂੰ ਮਹਿ ਧਨ ਰਾਖਣ ਕੋ ਦੀਆ, ਮੁਗਦ ਕਹੈ ਧਨ ਮੇਰਾ।
ਐਸੇ ਐਸੇ ਵੀ ਭਾਂਡੇ ਹੈਂ ਜਿਨ੍ਹਾਂ ਕੋਲ ਹੈ ਤੇ ਬਹੁਤ ਕੁਛ, ਪਰ ਵਰਤਦੇ ਨਹੀਂ। ਯਕੀਨ ਜਾਨਣਾ, ਹਰ ਇੱਕ ਨੂੰ ਇੰਨਾ ਰੱਬ ਨੇ ਦਿੱਤਾ। ਇੱਕ ਸੰਤ ਹੋਏ ਨੇ ਭੀਖਾ, ਕਿਸੇ ਨੇ ਗਲਾ ਕੀਤਾ, ਕਹਿਣ ਲੱਗੇ ਕੁਛ ਬੰਦੇ ਕੰਗਾਲ ਨੇ, ਕੁਛ ਬੰਦੇ ਧਨਵਾਨ ਨੇ। ਕਹਿਣ ਲੱਗਾ ਰੱਬ ਨੇ ਸਭ ਨੂੰ ਬਰਾਬਰ ਦਿੱਤਾ, ਕੁਛ ਐਸੇ ਨੇ ਜਿਨ੍ਹਾਂ ਨੂੰ ਖਜ਼ਾਨਾ ਖੋਲ੍ਹਣਾ ਹੀ ਨਹੀਂ ਆਇਆ, ਗੰਢ ਖੋਲ੍ਹਣੀ ਨਹੀਂ ਆਈ, ਵਰਤਿਆ ਹੀ ਨਹੀਂ, ਉਹ ਕੰਗਾਲ ਹੋ ਗਏ। ਜਿਨ੍ਹਾਂ ਵਰਤ ਲਿਆ ਉਹ ਧਨਵਾਨ ਹੋ ਗਿਆ। ਮੈਂ ਇੱਕ ਐਸਾ ਇੱਕ ਦ੍ਰਿਸ਼ਟਾਂਤ ਪੜ੍ਹਿਆ ਸੀ, ਇੱਕ ਨੇਤਰਹੀਣ ਭਿਖਾਰੀ ਸਾਰੀ ਉਮਰ ਬਾਜ਼ਾਰ ਵਿੱਚ ਬੈਠ ਕੇ ਮੰਗਦਾ ਰਿਹਾ, ਅਤੇ ਜਿੱਥੇ ਮੰਗਦਾ ਸੀ ਛੋਟੀ ਜਿਹੀ ਚੌਂਪੜੀ ਸੀ, ਰਾਤ ਉੱਥੇ ਸੌਂ ਰਹਿਣਾ। ਮਰ ਗਿਆ, ਮੰਗਦਾ ਮੰਗਦਾ ਮਰ ਗਿਆ, ਅਤੇ ਕੁਛ ਪੈਸੇ ਛੱਡ ਵੀ ਗਿਆ। ਵੈਸੇ ਭਿਖਾਰੀ ਵੀ ਜਿਹੜੇ ਨੇ ਕਾਫੀ ਪੈਸੇ ਮਗਰ ਛੱਡ ਜਾਂਦੇ, ਸਾਰੇ ਖਾ ਕੇ ਉਹ ਵੀ ਨਹੀਂ ਮਰਦੇ, ਕੁਛ ਨਾ ਕੁਛ ਬਚ ਹੀ ਜਾਂਦਾ। ਲੋਕਾਂ ਉਹ ਥਾਂ ਪੁੱਟ ਦਿੱਤਾ, ਭਿਖਾਰੀ ਤਾਂ ਮਰ ਗਿਆ, ਕਿਸੇ ਵੇਖਿਆ ਇੱਥੇ ਦੁਕਾਨ ਬਣ ਸਕਦੀ ਹੈ, ਪੁੱਟਿਆ ਥੱਲਿਓਂ ਬੜਾ ਵੱਡਾ ਖਜ਼ਾਨਾ ਨਿਕਲੇ। ਸੋਨਾ ਸੀ, ਹੀਰੇ ਸਨ, ਚਾਂਦੀ ਸੀ। ਇਹ ਕਥਾ ਤਾਂ ਕਹੀ ਕਿ ਲੋਕ ਹੈਰਾਨ ਸਨ, ਖਜ਼ਾਨੇ ਦੇ ਉੱਤੇ ਬੈਠ ਕੇ ਭਿਖਿਆ ਮੰਗਦਾ ਰਹੇ। ਇਹ ਸੱਚ ਜੇ ਹਰ ਬੰਦੇ ਦੀ ਕਥਾ, ਰੱਬ ਨੇ ਦਿੱਤਾ ਤੇ ਬਹੁਤ ਕੁਛ ਹੈ, ਪ੍ਰਗਟ ਕਰਨਾ ਨਹੀਂ ਆਇਆ। ਇਹ ਭਿਖਿਆ ਮੰਗਦਾ ਖਜ਼ਾਨੇ ਦੇ ਉੱਤੇ ਬੈਠ ਕੇ, ਜਿੰਨਾ ਸੰਤੋਖ ਦਿੱਤਾ ਕਦੀ ਪ੍ਰਗਟ ਹੋ ਜਾਏ, ਦਇਆ ਦਿੱਤੀ ਕਦੀ ਪ੍ਰਗਟ ਹੋ ਜਾਏ, ਨਾਮ ਅੰਦਰ ਰੱਖਿਆ ਉਹ ਪ੍ਰਗਟ ਹੋ ਜਾਏ। ਗੁਪਤੀ ਰਹਿੰਦਾ ਪ੍ਰਗਟ ਹੁੰਦਾ ਨਹੀਂ, ਹੀਰਾ ਕੋਲ ਹੋਵੇ ਪਰ ਜੇ ਪਤਾ ਹੀ ਨਾ ਹੋਵੇ ਕਿੱਥੇ, ਤਾਂ ਬੰਦਾ ਕੰਗਾਲ ਹੈ। ਹੀਰਾ ਲਾਲ ਅਮੋਲਕ ਹੈ ਭਾਰੀ, ਬਿਨ ਗਾਹਕ ਮੀਕਾ ਕਾਖਾ। ਹੀਰਾ ਤਾਂ ਹੈ, ਪਹਿਚਾਣ ਕੋਈ ਨਹੀਂ, ਇਹਨੂੰ ਨਹੀਂ ਪਤਾ ਕਿ ਮੇਰੇ ਕੋਲ ਹੀਰੇ ਨੇ, ਮੇਰੇ ਕੋਲ ਬਹੁਤ ਕੁਛ ਹੈ, ਰੱਬ ਨੇ ਦਿੱਤਾ ਬਹੁਤ। ਹੁਣ ਇੱਥੇ ਕਿਹਾ ਕਿਰਪਾਨ ਹੈ, ਕੰਜੂਸ ਹੈ। ਸ਼ੂਮੈ ਧਨ ਰਾਖਣ ਕੋ ਦੀਆ, ਮੁਗਧ ਕਹੈ ਧਨ ਮੇਰਾ। ਇਹ ਧਨ ਵੀ ਦੋ ਪ੍ਰਕਾਰ ਦਾ, ਇੱਕ ਤਾਂ ਸ਼ੁਭ ਗੁਣਾਂ ਦਾ ਧਨ ਵੀ ਹੈ, ਬਹੁਤ ਕੁਝ ਬੰਦੇ ਨਾ ਲੈ ਕੇ ਮਰ ਗਏ, ਕਿਸੇ ਨੂੰ ਨਹੀਂ ਸਿਖਾਇਆ, ਦੂਸਰੇ ਨੂੰ ਨਹੀਂ ਦੱਸਿਆ। ਕਿਰਪਾ ਨੇ ਬੰਦਾ ਹਜ਼ਾਰਾਂ ਬੰਦੇ ਸਿੱਖ ਸਕਦੇ ਸਨ, ਨਹੀਂ ਦੱਸਿਆ। ਧਨ ਕੋਲ ਹੈ, ਬੱਚਿਆਂ ਨੂੰ ਵੀ ਨਹੀਂ ਦਿੱਤਾ, ਨਹੀਂ ਵਰਤਿਆ, ਮਿੱਟੀ 'ਚ ਦੱਬਿਆ ਰਹਿ ਗਿਆ। ਸੰਚਿਤ ਸੰਚਿਤ ਥੈਲੀ ਕੀਨੀ ਪ੍ਰਭ ਉਸ 'ਤੇ ਡਰ ਅਵਰ, ਉਹਨੂੰ ਰੱਖਣ ਵਾਸਤੇ ਦਿੱਤਾ, ਵਰਤਣ ਵਾਸਤੇ ਨਹੀਂ। ਇੱਕ ਪ੍ਰਮਾਣ ਭਾਈ ਗੁਰਦਾਸ ਜੀ ਨੇ ਦਿੱਤਾ, ਉਹਨਾਂ 'ਤੇ ਕਮਾਲ ਹੀ ਕਰ ਦਿੱਤੀ ਹੈ। ਕਹਿੰਦੇ ਨੇ ਸ਼ਹਿਦ ਦੀਆਂ ਮੱਖੀਆਂ ਸ਼ਹਿਦ ਇਕੱਠਾ ਕਰਦੀਆਂ। ਹੁਣ ਇਹ ਅੰਦਾਜ਼ਾ, ਕਿਉਂਕਿ ਮੱਖੀ ਉੱਡਦੀ ਹੋਵੇ ਤਾਂ ਨਾਲ ਕੋ ਉੱਡਦਾ ਜਾਏ, ਮਿਨੇ ਕਿ ਕਿੰਨਾ ਕ ਕਿੰਨੇ ਮੀਲ ਗਈ, ਪਰ ਅੰਦਾਜ਼ਾ ਹੈ ਕਿ ਘੱਟੋ ਘੱਟ 1500 ਮੀਲ ਮੱਖੀ ਰੋਜ਼ਾਨਾ ਉੱਡ ਕੇ ਸਫ਼ਰ ਕਰਦੀ ਹੈ। ਇੰਨੀ ਉੱਡਦੀ ਹੈ, ਦੂਰ ਦੂਰ ਚਲੀ ਜਾਂਦੀ ਹੈ, ਇੰਨਾ ਸਫ਼ਰ ਕਰਦੀ ਹੈ ਅਤੇ ਉਹ ਰਸ ਲਿਆ ਕੇ ਉਹ ਛੱਤੇ 'ਚ ਭਰਦੀ ਹੈ। ਸ਼ਹਿਦ ਤਾਂ ਇਕੱਠਾ ਕੀਤਾ ਪਰ ਨਿਭਾਗਣਾ ਨੂੰ ਖਾਣਾ ਨਸੀਬ ਨਹੀਂ ਹੋਇਆ, ਖਾ ਕੋਈ ਹੋਰ ਹੀ ਗਿਆ, ਇਕੱਠਾ ਕਰਦੀਆਂ ਮਰ ਗਈਆਂ। ਦੂਜਾ ਪ੍ਰਮਾਣ ਗਾਂ ਨੇ ਘਾਹ ਖਾਧਾ, ਵਿਚਾਰੀ ਨੇ ਦੁੱਧ ਇਕੱਠਾ ਕੀਤਾ, ਵੱਛਾ ਚੁੰਘੇਗਾ ਚੋ ਕੇ ਗੁਜਰ ਲੈ ਗਏ, ਉਹਨੂੰ ਨਸੀਬ ਨਹੀਂ ਹੋਇਆ। ਚੂਹੇ ਨੇ ਖੁੱਡ ਬਣਾਈ, ਬੜਾ ਖੁਸ਼ ਸੀ, ਰਹਿਣ ਲਈ ਥਾਂ ਬਣ ਗਈ, ਪਰ ਰਹਿਣਾ ਨਸੀਬ ਨਹੀਂ। ਸੱਪ ਆਇਆ, ਉਹਨੂੰ ਮਾਰ ਕੇ ਖਾ ਗਿਆ। ਮਾਇਆ ਇਕੱਠੀ ਕੀਤੀ, ਕਦੀ ਕੰਮ ਆਏਗੀ, ਕਦੀ ਕੰਮ ਆਏਗੀ, ਸਭ ਤੋਂ ਔਖੇ ਵੇਲੇ ਕੰਮ, ਔਖਾ ਵੇਲਾ ਮਰਨ ਵੇਲਾ, ਪਰ ਅੱਜ ਤੱਕ ਮਰਨ ਲੱਗੇ ਹਾਂ, ਕਿਸੇ ਦੇ ਮਾਇਆ ਕੰਮ ਆਈ ਹੈ। ਭਾਈ ਸਾਹਿਬ ਕਹਿੰਦੇ ਨੇ ਜੈਸੇ ਮਦ ਮਾਖੇ ਸੀਂਚ ਸੀਂਚ ਕੇ ਇਕੱਤਰ ਕਰੈ, ਹਰੈ ਮਦ ਹਾਰ ਤਾਂ ਕੇ ਮੁੱਖ ਛਾਰ ਡਾਰ ਕੈ। ਜੈਸੇ ਬਸ਼ ਹਿਤ ਗਊ ਸੰਚਿਤ ਹੈ ਸ਼ੇਰ, ਤਾਂ ਲੇਤ ਹੈ ਅਹੀਰ ਦੂਧ ਬਸ਼ਰ ਹੈ ਬਟਾਰ ਕੈ। ਜੈਸੇ ਤਰ ਖੋਦ ਖੋਦ ਕਰ ਬਿਲ ਸਾਜੇ ਮੂਸਾ, ਪੈਸਤ ਸਰਪ ਤਾਂ ਖਾਏ ਤਾਂ ਮਾਰ ਕੈ, ਅਨਕ ਪਾਪ ਕਰ ਮਾਇਆ ਜੋਰ ਜੋਰ ਮੋੜ, ਅੰਤਕਾਲ ਛਾੜ ਚੱਲੇ ਦੋਨੋਂ ਕਰ ਝਾਰ ਕੇ। ਸੂਮੇ ਧਨ ਰਾਖਣ ਕੋ ਦੀਆ, ਮੁਗਧ ਕਹੇ ਧਨ ਮੇਰਾ। ਬਸ ਇੱਕ ਹੀ ਗੱਲ ਹੈ, ਉਹਦਾ ਰਸ ਹੈ ਕਿ ਧਨ ਮੇਰਾ, ਧਨ ਹਾਲਾਂ ਦੱਬਿਆ ਮਿੱਟੀ 'ਚ ਪਿਆ, ਕੋਲ ਵੀ ਨਹੀਂ, ਪਰ ਮੇਰਾ ਹੈ, ਮੇਰਾ ਹੈ, ਮੇਰਾ। ਸ਼ੂਮ ਕਹਿੰਦਾ ਵਰਤਦਾ ਨਹੀਂ, ਸਿਰਫ ਮੇਰਾ ਹੈ।
ਚਮਕਾ ਡੰਡ ਮੂੰਡ ਮਹਿ ਲਾਗੈ, ਖਿਨ ਮਹਿ ਕਰੈ ਨਿਬੇਰਾ।
ਬੰਦਾ ਜਾਗਦਾ ਨੇ, ਗੁਰੂ ਨੇ ਜਗਾਉਣ ਦਾ ਯਤਨ ਕੀਤਾ, ਉਹਨਾਂ ਨੇ ਕਿਹਾ ਰਬਾਬ ਵਜਾਓ, ਮਰਦੰਗ ਵਜਾਓ, ਸਾਜ ਵਜਾਓ, ਕਥਾ ਕਰੋ, ਕੀਰਤਨ ਕਰੋ, ਕਿਸ ਲਈ ਕਿ ਬੰਦਾ ਜਾਗ ਜਾਏ। ਹੱਦ ਹੋ ਗਈ, ਅਨੇਕਾਂ ਸਾਜ ਵਜਾਉਣ ਵਾਲੇ ਮਰ ਗਏ, ਅਨੇਕਾਂ ਕਥਾ ਕਰ ਕਰਕੇ ਤੁਰ ਗਏ, ਪਰ ਬੰਦਾ ਫਿਰ ਸੁੱਤੇ ਦਾ ਸੁੱਤਾ, ਇਹ ਨਹੀਂ ਜਾਗਣ ਚਾਹੁੰਦਾ ਪਿਆ। ਹਜ਼ਾਰੋਂ ਖਜ਼ਰ ਪੈਦਾ ਕਰ ਚੁੱਕੀ ਹੈ ਨਸਲ ਆਦਮ ਕੀ, ਇਹ ਤਸਲੀਮ ਲੇਕਿਨ ਆਦਮੀ ਅਬ ਤੱਕ ਭਟਕਦਾ ਹੈ, ਭਟਕ ਰਹੇ, ਫਿਰ ਗਲਤੀਆਂ ਕਰਦਾ, ਫਿਰ ਭੁੱਲਾਂ ਕਰਦਾ। ਕੁੰਭਕਰਨ 'ਤੇ ਕਹਿੰਦੇ ਅਸੀਂ ਜਾਗ ਜਾਂਦਾ ਸੀ, ਚਲੋ ਔਖਾ ਜਾਗਦਾ ਸੀ, ਪਰ ਬੰਦਾ ਤਾਂ ਜਾਗਣ ਦੇ ਗੱਲ ਹੀ ਨਹੀਂ ਕਰ, ਸੁਣਦਾ ਸੁਣਦਾ ਹੀ ਫਿਰ ਸੌਂ ਜਾਂਦਾ। ਮੇਰਾ ਮਨ ਆਲਸੀ ਆ ਉਂਗਲਾਨਾ, ਇਹ ਜਾਗਣਾ ਕਿਹੜਾ? ਜਾਗਣਾ ਜਾਗਣ ਨਹੀਂ ਕਾ ਹਰ ਕੀਰਤਨ ਮੈਂ ਜਾ, ਹਾਂ ਇੱਕ ਦਿਨ ਜਾਗੇਗਾ, ਕਦੋਂ? ਜੰਮਦਾ ਡੰਡਾ ਜਦੋਂ ਸਿਰ 'ਚ ਵੱਜੇਗਾ, ਫਿਰ ਜਾਗਣ ਦਾ ਫਾਇਦਾ ਕੋਈ ਨਹੀਂ, ਫਿਰ ਪਤਾ ਲੱਗਦਾ ਅੰਦਰੋਂ ਆਹ ਨਿਕਲਦੀ ਹੈ ਕਿ ਜੋ ਕਰਨ ਆਇਆ ਸਾਂ ਉਹ ਨਹੀਂ ਹੋਇਆ, ਜੋ ਨਹੀਂ ਸੀ ਕਰਨਾ ਹੋ ਗਿਆ। ਨਾ ਦੇਖਣੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ, ਚਿਰਾਗ ਬੁਝਣੇ ਲੱਗਾ ਤੋ ਰੌਸ਼ਨੀ ਦੇਖੀ। ਜਦੋਂ ਦੀਵਾ ਬੁਝਣ 'ਤੇ ਆ ਗਿਆ, ਜੋਤ ਬੁਝਣ 'ਤੇ ਆ ਕਿ ਮੈਂ ਜੋ ਕਰਨਾ ਸੀ ਉਹ ਤਾਂ ਹੋਇਆ ਨਹੀਂ, ਹੁਣ ਕੀ ਕਰਾਂ? ਜੀਵਨ 'ਤੇ ਬਤੀਤ ਹੋ ਗਿਆ, ਜੋ ਇਕੱਠਾ ਕੀਤਾ ਸੀ ਉਹਦੇ ਵੱਟੇ ਇੱਕ ਸਵਾਸ ਨਹੀਂ ਮਿਲਦਾ। ਗੁਰੂ ਦੇ ਜਗਾਇਆ ਜਾਗਦਾ, ਜੰਮਦੇ ਜਗਾਇਆ ਜਾਗਿਆ ਉਹਨੇ ਤਾਂ ਫਿਰ ਆਖਣਾ ਚੱਲ, ਫਿਰ ਜਾਗਣ ਦਾ ਕੋਈ ਫਾਇਦਾ ਨਹੀਂ। ਕਹਿਤ ਕਬੀਰ ਤਵੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲਾਗਾ। ਕਹਿੰਦੇ ਨੇ ਕਦੋਂ ਜਾਗਿਆ ਹੈ? ਹਾਂਜੀ,
ਹਰ ਜਨ ਉਤਮ ਭਗਤ ਸਦਾ ਵੈ।
ਰੱਬ ਦਾ ਜਿਹੜਾ ਸੇਵਕ ਹੈ, ਪਰਮਾਤਮਾ ਦਾ ਦਾਸ, ਉੱਤਮ ਭਗਤ ਤਾਂ ਸਦਾਉਂਦਾ। ਇਹਨੂੰ ਉੱਤਮ ਕਿਉਂ ਕਹਿੰਦੇ? ਭਗਤ ਉੱਤਮ ਕਿਉਂ ਹੈ? ਭਗਤ ਵੱਡਾ ਕਿਉਂ? ਇੱਥੇ ਤੱਕ ਹੈ, ਪੰਡਿਤ ਸੋਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਇਹ ਵੱਡਾ ਕਿਉਂ ਹੈ? ਆਗਿਆ ਮਾਨ ਸੁਖ ਪਾਈ, ਇਹ ਬੜਾ ਸੁਖੀ ਹੈ। ਜਗਤ ਦੁਖੀ ਹੈ, ਭਗਤ ਸੁਖੀ ਹੈ। ਸੁਖ ਨਾ ਹੀ ਰੇ ਹਰ ਭਗਤ ਬਿਨਾ, ਪਰਮਾਤਮਾ ਦੀ ਆਗਿਆ ਮੰਨ ਕੇ ਸੁਖ ਪਾਏ। ਜੇ ਸੁਖੀ ਹੋਣਾ ਚਾਹੁੰਦੇ ਹਾਂ, ਅੱਜ ਹੀ ਆਗਿਆ ਮੰਨ ਲਓ, ਹੁਣੇ ਹੀ ਸੁਖੀ। ਦੁਖੀ ਉਹ ਹੈ ਜਿਹੜਾ ਆਗਿਆ ਤੋਂ ਮੂੰਹ ਮੋੜਦਾ। ਮੈਂ ਇੱਕ ਪੰਕਤੀ ਪੜ੍ਹਦਿਆਂ ਪੱਕੀ ਮੋਹਰ ਲੱਗ ਜਾ, ਜੀਵਨ ਦਾ ਰੋਣਾ ਮਕਾਉਣਾ ਹੈ ਨਾ, ਜਿੰਨੀ ਪਛਾਤਾ ਹੁਕਮ ਤਿੰਨ ਕਦੇ ਨਾ ਰੋਵਾਨਾ। ਹੁਕਮ ਵਿੱਚ ਜਿਹੜੇ ਆ ਗਏ ਸਦਾ ਵਿਗਾਸ ਵਿੱਚ, ਉਹ ਸਦਾ ਆਨੰਦ ਵਿੱਚ, ਜਿਹੜਾ ਪਾਣੇ 'ਚ ਆ ਗਏ। ਖਸਮੇ ਸੋਈ ਭਾਵ ਦਾ, ਖਸਮੇ ਦਾ ਪਾਣਾ ਜਿਸ ਭਾਵ ਹੈ, ਮਾਲਕ ਦਾ ਪਾਣਾ ਪਾ ਗਿਆ, ਉਹਨੂੰ ਪਾ ਗਿਆ ਅਤੇ ਆਨੰਦ ਹੀ ਆਨੰਦ, ਉਹਨੂੰ ਨਾ ਪਾਏ ਤਾਂ ਦੁੱਖ ਹੀ ਦੁੱਖ। ਆਗਿਆ ਮੰਨ ਕੇ ਉਹਨਾਂ ਸੁਖ ਪਾਇਆ ਹੈ।
ਜੋ ਤਿਸ ਭਾਵੈ ਸਤ ਕਰ ਮੰਨੈ,
ਜੋ ਪਰਮਾਤਮਾ ਨੂੰ ਪਾਉਂਦਾ ਸਤ ਕਰਕੇ ਮੰਨਦੇ ਨੇ। ਕਹਿੰਦੇ ਨੇ ਮੇਰੀ ਮਤ ਗਲਤ ਹੋ ਸਕਦੀ ਹੈ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜ੍ਹੀ ਰਾਮ। ਮੈਂ ਗਲਤ ਮੰਗ ਸਕਦਾ, ਗਲਤ ਕਰ ਸਕਦਾ, ਪਰ ਤੂੰ ਗਲਤੀਆਂ ਨਹੀਂ ਕਰਦਾ। ਜੋ ਤੂੰ ਕਰਦਾ ਹੈ ਉਹ ਠੀਕ ਹੈ, ਉਹ ਸਤ ਹੈ। ਜੋ ਕਰਦਾ ਪਰਮਾਤਮਾ ਉਹਨੂੰ ਸਤ ਕਰਕੇ ਮੰਨਦਾ ਹੈ।
ਭਾਣਾ ਮਨ ਵਸਾਈ,
ਭਾਣੇ ਨੂੰ ਮਨ ਵਿੱਚ ਵਸਾ ਲੈਂਦੇ ਨੇ ਰੱਬ ਦੇ ਸੇਵਕ, ਇਸੇ ਲਈ ਭਗਤ ਜਨ ਸੁਖੀ ਹਨ। ਹਾਂਜੀ,
ਕਹਿ ਕਬੀਰ ਸੁਣੋ ਰੇ ਸੰਤੋ, ਮੇਰੀ ਮੇਰੀ ਝੂਠੀ।
ਕਬੀਰ ਸਾਹਿਬ ਨੂੰ ਪੁੱਛੀਏ ਕਿ ਦੱਸੋ ਇਸ ਜਗਤ ਵਿੱਚ ਝੂਠ ਕੀ ਹੈ ਅਤੇ ਸੱਚ ਕੀ ਹੈ? ਸਭ ਤੋਂ ਵੱਡਾ ਸੱਤ ਕਿਹੜਾ, ਸਭ ਤੋਂ ਵੱਡਾ ਝੂਠ ਕਿਹੜਾ? ਤੁਹਾਨੂੰ ਯਾਦ ਹੋਵੇਗਾ ਉਹ ਇਤਿਹਾਸ, ਗੁਰੂ ਨਾਨਕ ਦੇਵ ਜੀ ਨੇ ਮਸਲਾ ਛੇੜਿਆ ਸੀ ਸਿਆਲਕੋਟ ਵਿੱਚ। ਜਾ ਮਰਦਾਨਿਆ, ਸੱਚ ਝੂਠ ਲੈ ਕੇ ਆ, ਪੈਸੇ ਪੈਸੇ ਦਾ, ਦੋ ਪੈਸੇ ਦਿੱਤੇ। ਭਾਈ ਮੂਲੇ ਲਿਖ ਦਿੱਤਾ ਸੀ ਕਿ ਇੱਕ ਹੀ ਝੂਠ ਹੈ ਅਤੇ ਇੱਕ ਹੀ ਸੱਤ ਹੈ, ਕਿ ਮਰਨਾ ਸੱਚ ਹੈ ਔਰ ਜਿਉਣਾ ਝੂਠ ਹੈ। ਇੱਥੇ ਕਬੀਰ ਸਾਹਿਬ ਕਹਿ ਰਹੇ ਨੇ ਸਭ ਤੋਂ ਵੱਡਾ ਸੱਚ ਹੈ ਕਿ ਤੇਰਾ ਹੈ, ਸਭ ਕੁਝ ਤੇਰਾ ਹੈ, ਸਭ ਕੁਝ ਤੇਰਾ, ਇਸ ਤੋਂ ਵੱਡਾ ਸੱਚ ਕੋਈ ਨਹੀਂ। ਪਰ ਮੇਰਾ ਹੈ, ਮੇਰਾ ਹੈ, ਕੁਛ ਮੇਰਾ, ਇਸ ਤੋਂ ਵੱਡਾ ਝੂਠ ਕੋਈ ਨਹੀਂ। ਸਭ ਤੋਂ ਵੱਡਾ ਝੂਠ ਹੈ ਮੇਰੀ ਮੇਰੀ ਕਰਨਾ, ਮੇਰੀ ਮੇਰੀ ਕਰਤੇ ਜਨਮ ਗਇਓ, ਕਿਉਂਕਿ ਮੇਰਾ ਹੈ ਕੁਛ ਨਹੀਂ। ਸਭ ਤੋਂ ਵੱਡਾ ਸੱਤ ਹੈ ਤੇਰਾ। ਇਹ ਸਭ ਕੁਛ ਇਸ ਲਈ ਉਹਨਾਂ ਕਿਹਾ ਕਿ ਜੋ ਹੈ ਰੱਬ ਦਾ ਸਮਝ ਲਈਏ ਤਾਂ ਸੁਖੀ ਰਹਾਂਗੇ, ਚਿੰਤਾ ਮੁੱਕ ਜਾਏਗੀ। ਪਰਮਾਤਮਾ ਨੂੰ ਸੌਂਪ ਕੇ ਵੇਖੋ, ਕਬੀਰ ਸਾਹਿਬ ਨੇ ਸੌਂਪਿਆ। ਕਹਿੰਦੇ ਨੇ ਕਬੀਰ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਸੌਂਪਣ ਲੱਗੇ ਤਾਂ ਦੁਖੀ ਹੁੰਦੇ ਹਾਂ, ਸੌਂਪਣ ਲੱਗੇ ਪਰੇਸ਼ਾਨ ਹੁੰਦੇ ਹਾਂ ਕਿ ਗਿਆ, ਕਹਿੰਦੇ ਨੇ ਤੈਨੂੰ ਸੌਂਪਿਆ ਤੇਰਾ। ਕਦੇ ਮੰਨ ਲਈਏ ਤਨ ਤੇਰਾ, ਪਰਿਵਾਰ ਤੇਰਾ, ਘਰ ਤੇਰਾ, ਮੈਂ ਤੇ ਰਹਿਣ ਵਾਲਾ, ਘਰ ਤੇਰਾ, ਤਨ ਤੇਰਾ, ਸਭ ਕੁਛ ਤੇਰਾ। ਤਨ ਗੁਰੂ ਨਾਨਕ ਦੇਵ ਜੀ ਨੇ ਤੱਕੜੀ ਤੋਲਦਿਆਂ ਵੀ ਇਹ ਸਬਕ ਦੁਹਰਾਇਆ, ਤੇਰਾ ਤੇਰਾ ਤੇਰਾ। ਬੰਦਾ ਤਾਂ ਗੁਰਦੁਆਰੇ ਬੈਠਾ ਵੀ ਕਰੀ ਜਾਂਦਾ, ਮੇਰਾ ਮੇਰਾ ਲਿਖ ਦਿਓ, ਮੇਰਾ ਨਾਂ ਪੱਖੇ 'ਤੇ ਘੁੰਮਦਾ ਫਿਰੇ ਨਾਲ ਨਾਲ, ਮੇਰਾ ਇਹ ਪੱਖਾ ਮੇਰਾ, ਲਿਖ ਦਿਓ ਇਹ ਸੈਲ ਮੇਰੀ, ਮੇਰਾ ਹੱਦ ਹੋ ਗਏ ਲਿਖਣ ਵਾਲਿਆਂ 'ਤੇ। ਬੰਦੇ ਦੀ ਮਤ ਨੂੰ ਪਤਾ ਨਹੀਂ ਕੀ ਹੋਇਆ। ਮੈਂ ਬਚਪਨ 'ਚ ਵੇਖਿਆ ਅਖੰਡ ਪਾਠ ਕਿਸੇ ਕਰਾਉਣਾ ਨਾ, ਉਹਦੀ ਉਂਗਲ ਨਾਲ ਕੇਸਰ ਲਾ ਕੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਖਰੀ ਪੰਨੇ 'ਤੇ ਓਂਕਾਰ ਲਿਖ ਦੇਣਾ, ਇਹਨੇ ਪਾਠ ਕਰਾਇਆ, ਨਿਸ਼ਾਨੀ ਰਹੇਗੀ। ਹੱਦ ਹੋ ਗਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਨਾ ਛੱਡਿਆ, ਉੱਥੇ ਵੀ ਨਿਸ਼ਾਨ ਲਾ ਦਿਓ ਮੇਰਾ। ਬੰਦਾ ਤੇ ਚਾਹੁੰਦਾ ਪੱਤੇ ਪੱਤੇ ਤੇ ਮੇਰਾ ਨਾਂ ਹੋਵੇ, ਮੇਰਾ ਮੇਰਾ ਮੇਰਾ। ਕਹਿੰਦੇ ਨੇ ਮੇਰੀ ਮੇਰੀ ਝੂਠੀ, ਇਹ ਸਭ ਤੋਂ ਵੱਡਾ ਝੂਠ ਹੈ। ਇਹ ਤਨ ਵੀ ਤੇਰਾ ਨਹੀਂ, ਧਨ ਵੀ ਤੇਰਾ ਨਹੀਂ, ਮਨ ਵੀ ਤੇਰਾ। ਹਾਂ, ਸਭ ਤੋਂ ਵੱਡਾ ਸੱਚ ਹੈ ਪਰਮਾਤਮਾ, ਜਿਹਨੂੰ ਮੇਰਾ ਮੇਰਾ ਕਹਿੰਦਾ। ਸੁਣ ਅਗਲੀ ਪੰਕਤੀ ਸਰਵਣ ਕਰੋ।
ਹਾਂਜੀ।
ਚਿਰ ਗਟ ਫਾਰ ਚਟਾਰਾ ਲੈ ਗਏ।
ਜਮ ਰੂਪੀ ਬਿੱਲਾ ਆਏਗਾ, ਜਿਵੇਂ ਬਿੱਲੀ ਆਈ ਪਿੰਜਰਾ ਸੀ, ਪਿੰਜਰੇ ਨੂੰ ਉਹਨੇ ਤੋੜਿਆ ਖੋਲਿਆ ਅਤੇ ਵਿੱਚੋਂ ਚਿੜੇ ਨੂੰ ਕੱਢ ਕੇ ਲੈ ਗਈ, ਜਾਂ ਤੋਤੇ ਨੂੰ, ਪੰਖੀ ਨੂੰ ਕੱਢ ਕੇ ਲੈ ਗਈ। ਕਹਿੰਦੇ ਨੇ ਚਿਰਗਟ ਹੁੰਦਾ ਪਿੰਜਰਾ, ਚਟਾਰਾ ਚਿੜਾ। ਮੌਤ ਆਏਗੀ, ਇਹ ਸਾਡੀ ਰੂਹ ਸਾਡੇ ਜੀਵ ਆਤਮਾ ਨੂੰ ਇਸ ਚਿੜੇ ਨੂੰ ਕੱਢ ਕੇ ਲੈ ਜਾਏਗੀ। ਉਹ ਤਾਂ ਗਿਆ, ਹਾਂ ਸਮਾਨ ਮਗਰ ਰਹਿ ਜਾਏਗਾ ਉਹ ਠੂਠੀ ਛੋਟੀ ਜੀ ਜਿਹਦੇ 'ਚ ਪਾਣੀ ਪਾਉਂਦੇ ਸਨ, ਉਹ ਜਿਸ ਦੇ ਵਿੱਚ ਚੋਗਾ ਥੋੜ੍ਹਾ ਪਾ, ਉਹ ਉਸੇ ਤਰ੍ਹਾਂ ਪਏ ਰਹਿ ਜਾਂਦੇ ਨੇ। ਕਹਿੰਦੇ ਨੇ ਤਰੀ ਤਗਰੀ ਛੁੱਟੇ, ਸਮਾਨ 'ਤੇ ਪਿਆ ਰਹਿੰਦਾ। ਵੇਖਦੇ ਹਾਂ ਆਹ ਜੁੱਤੀ ਪਾਉਂਦਾ ਹੁੰਦਾ ਸੀ, ਆਹ ਉਹਦੇ ਕੱਪੜੇ ਪਏ ਨੇ, ਇਹ ਉਸਦੇ ਗਹਿਣੇ ਪਏ ਨੇ, ਇਹ ਸਮਾਨ ਸਮਾਨ 'ਤੇ ਪੈ ਰਹਿ ਗਿਆ, ਪਾਉਣ ਵਾਲਾ ਚਲਾ ਗਿਆ। ਜਿਹਨੂੰ ਮੇਰਾ ਮੇਰਾ ਕਰਦਾ ਸੀ ਉਹ ਕਦੀ ਕਹਿੰਦਾ ਸੀ ਇਹ ਜੁੱਤੀ ਮੇਰੀ, ਕਦੀ ਕਹਿੰਦਾ ਸੀ ਕੱਪੜੇ ਮੇਰੇ, ਕਦੀ ਕਹਿੰਦਾ ਸੀ ਘਰ ਮੇਰਾ, ਕਦੀ ਕਹਿੰਦਾ ਸੀ ਪਰਿਵਾਰ ਮੇਰਾ, ਕਦੀ ਜਿਉਂਦਿਆਂ ਜਿਉਂਦਿਆਂ ਉਹ ਕਹਿ ਦਿੰਦਾ ਹੇ ਦਾਤਾ ਸਭ ਕੁਛ ਤੇਰਾ ਤੇਰਾ ਤੇਰਾ। ਜਾਣ ਲੱਗਿਆਂ ਔਖਾ ਨਾ ਹੁੰਦਾ, ਜਾਣ ਲੱਗਿਆਂ ਵੀ ਕਹਿੰਦਾ ਮੈਂ ਵੀ ਤੇਰਾ, ਆ ਰਿਹਾ ਤੇਰੇ ਘਰ ਮੈਂ ਵੀ ਤੇਰਾ। ਮਗਰਲੇ ਵੀ ਚੰਗਾ ਜੇ ਆਖਣ ਜੇ ਸਭ ਕੁਝ ਉਸ ਦਾ, ਫਿਰ ਸਮਾਨ ਵੀ ਉਸੇ ਦਾ, ਭੇਜਣ ਵਾਲਾ ਵੀ ਉਹ, ਲੈ ਜਾਣ ਵਾਲਾ ਉਹ। ਜਾਂ ਆਏ ਤਾਂ ਤਿੰਨੇ ਪਠਾਏ, ਜਾਂ ਭੇਜੇ ਤਾਂ ਤਿੰਨੇ ਪਠਾਏ, ਚੱਲ ਤਿੰਨੇ ਬੁਲਾ ਲਿਆ ਦਾਤਾ। ਧੰਨ ਗੁਰੂ ਨਾਨਕ ਦੇਵ ਕਹਿੰਦੇ ਨੇ ਸਾਰਾ ਸੰਸਾਰ ਤੇਰਾ, ਹੇ ਦਾਤਾ ਹਰ ਜੀਵ ਤੇਰਾ, ਇਹਨਾਂ ਨੂੰ ਬਖਸ਼ ਲੈ। ਜਿਸ ਵੇਲੇ ਸਾਡੇ ਲਈ ਅਰਦਾਸ ਕਰਦੇ ਨੇ ਨਾ, ਕਹਿੰਦੇ ਨੇ ਗੁਨਾਹਗਾਰ ਹਾਂ, ਬੜੀਆਂ ਭੁੱਲਾਂ ਹਨ, ਪਰ ਤੇਰੇ ਹਾਂ ਤੇਰੇ ਜੇ ਤੀਏ ਜਾਂ ਕਹਤੋ ਕਿਤ ਕੋ ਸਾਹਿਬ ਆਵੇਂ ਰੋ, ਜੇ ਤੂੰ ਸਾਹਿਬ ਆਵੇਂ ਰੋ, ਤੂੰ ਉਹਨਾਂ ਕਾ ਤੇਰਾ ਉਹ। ਇੱਕ ਛੇ ਸ਼ਬਦ ਦੇ ਵਿੱਚ ਤਤ ਸਾਰ ਜੋ ਹੈ, ਇੱਕ ਤੇ ਈਰਖਾ ਨਾ ਕਰੀਏ, ਦੂਸਰੇ ਦਾ ਵੇਖ ਕੇ ਪ੍ਰਸੰਨ ਹੋਈਏ, ਰੱਬ ਦਾ ਧੰਨਵਾਦ ਕਰੀਏ, ਮੇਰਾ ਮੇਰਾ ਨਾ ਕਰੀਏ, ਸਮਾਨ ਰਹਿ ਜਾਏਗਾ, ਬੰਦਾ ਚਲਾ ਜਾਏਗਾ। ਫਿਰ ਤਰੀ ਤਾਗਰੀ ਵਾਸਤੇ ਈਰਖਾ ਕਦੇ ਵਾਸਤੇ ਕਰਨੀ ਹੈ? ਆਓ ਆਖਰੀ ਪੰਕਤੀਆਂ ਸਰਵਣ ਕਰੋ ਜੀ। ਹਾਂਜੀ।
ਕਹੈ ਕਬੀਰ ਸੁਣੋ ਰੇ ਸੰਤੋ, ਮੇਰੀ ਮੇਰੀ ਝੂਠੀ, ਚਿਰਗਟ ਫਾਰ ਚਟਾਰਾ ਲੈ ਗਇਓ, ਤਰੀ ਤਾਗਰੀ ਛੁੱਟੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।